जिस बख्शे बेपरवाह वाह गुरु जी का खालसा वाह गुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर सुभाईमान खोए बैठे गुरमुख प्यारे सत संगी जनों सतगुरु जी दे पावन पवित्र अमृत बचन श्री सुखमनी साहब जी का जाप आप जी ने संति रूप दे अंदर कीता है। सुखमनी साहब जी की ओ अमृत गुरबाणी है जिसनु सतगुरु गुरु अर्जुन देव सच्चे पातशाह महाराज जी ने श्री अमृतसर साहब जी की पावन धरती से रामसर जो पावन पवित्र स्थान है उस जगह ते हजूर ने एक पवित्र गुरबाणी उच्चारण की थी। 24 अष्टपदियां ने 24 ही नाथ सतगुरु के पवित्र श्लोक ने एक रहाओ का वचन है सुख मनी सुख अमृत प्रभ नाम भगत जना कै मन विसराओ। हर पदे के अंदर 10-10 तुकां ने सतगुरु जी की इस अमृत बाणी नूं किते कोई अंदर एकाग्र करके पढ़े सुखमनी साहब जी की अमृत गुरबाणी विच केड़ा जीवन का पक्ष है ते केड़े महापुरुष कमाई वाले ने जिन्हां का जिक्र नहीं किया। पूरे गुरु की उपमा उस एक अकाल पुरख वाहिगुरु जी की सिफत जुड़े हुए संत की उपमा संत दोखी दे जीवन की तबाही जुड़े हुए ब्रह्म ज्ञानी की उपमा जुड़े हुए साधु की उपमा ते जे कोई परमेश्वर का सिमरन करे ते सिमरन करन नाल उन्हों किन्नी कु रूहानियत तरक्की मिलती। सतगुरु ने फिर फोके कर्म कांडा का जिक्र दंगियां पखंडियां का जिक्र कोई जीवन का पक्ष ऐसा नहीं जिहड़ा सुखमनी साहब जी की अमृत बाणी विचों ना सानूं मिलदा हो। ए आप जी ने जाप किया है आओ सतगुरु गुरु अर्जुन देव सच्चे पातशाह जिन्हां दे पावन पवित्र अमृत बचना की विचार आप करते आ रहे हैं अज पो दे महीने राही सतगुरु ने की उपदेश सानू दिता है इस दी विचार गुरु कृपा दे नाल करनी है। आप समूह माई भाई जितने भी बैठे हो कृपा करके एकाग्रता की दात बख्शिया जे जे आप शरीरक तौर पर साहब के चरणों में आए हैं तो यतन करिए अपने ख्याल अपने फुरनिया संकोच दे हुए सतगुरु के पवित्र शब्द की कृपा मान सकीए बख्शो आशीष प्यार अदब दे नाल उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी। सतगुरु गुरु पंचम पातशाह महाराज जी ने 12 माह दे अंदर हर एक महीने का जदों लड़ीवार जिक्र किया ते खास करके उस महीने जिहड़ी मौसम की रुत की तब्दीली हुई ਮੇਰੇ ਸਤਿਗੁਰੂ ਨੇ ਉਹਦੇ ਸੰਬੰਧ ਵਿੱਚ ਵੀ ਗੁਰੂ ਕਿਰਪਾ ਨਾਲ ਬਚਨ ਕੀਤੇ ਤੇ ਉਹਦੇ ਅੰਦਰ ਵੀ ਹਜ਼ੂਰ ਨੇ ਰੂਹਾਨੀਅਤ ਦਾ ਉਪਦੇਸ਼ ਬਖਸ਼ਿਸ਼ ਕੀਤਾ। ਜਿਵੇਂ ਹਾੜ ਦਾ ਮਹੀਨਾ ਆਇਆ, ਉਹਦੇ ਵਿੱਚ ਸਤਿਗੁਰੂ ਨੇ ਤਪਸ਼ ਦਾ, ਗਰਮੀ ਦਾ ਜ਼ਿਕਰ ਕੀਤਾ। ਜਦੋਂ ਹੁਣ ਪੋਹ ਦਾ ਮਹੀਨਾ ਆਇਆ ਤੇ ਉਦੋਂ ਸਤਿਗੁਰੂ ਨੇ ਕਿਰਪਾ ਕਰਕੇ ਕੱਕਰ ਦਾ, ਪਾਲੇ ਦਾ, ਬਰਫ ਦਾ, ਠੰਡ ਦਾ ਜ਼ਿਕਰ ਕੀਤਾ, ਪਰ ਇੱਕ ਬਖਸ਼ਿਸ਼ ਦੋਨਾਂ ਸ਼ਬਦਾਂ ਵਿੱਚ ਕੀਤੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਦੋਨਾਂ ਮਹੀਨਿਆਂ ਦੇ ਵਿੱਚ ਹੀ ਉਹ ਕੁਛ ਕਰਕੇ ਸੰਸਾਰ ਨੂੰ ਦੱਸ ਦਿੱਤਾ ਜੋ ਕੁਝ ਬਾਰਾਂ ਮਾਹ ਵਿੱਚ ਕਿਹਾ। ਜਦੋਂ ਹਾੜ ਦਾ ਮਹੀਨਾ ਪੜਿਆ ਤੇ ਸਾਹਿਬ ਨੇ ਬਚਨ ਕਹਿ ਸਨ, ਆਸਾੜ ਤਪੰਦਾ ਤਿਸ ਲੱਗੈ ਖਰ ਨਾਹਾਂ ਨਾ ਜਿੰਨਾ ਪਾਸ, ਜਿਨ੍ਹਾਂ ਦੇ ਕੋਲ ਹਰੀ ਵਾਹਿਗੁਰੂ ਨਹੀਂ ਉਹਨਾਂ ਨੂੰ ਹਾੜ ਦਾ ਤਪਦਾ ਹੋਇਆ ਮਹੀਨਾ ਜਿਹੜਾ ਦੁੱਖ ਦਿੰਦਾ, ਤੇ ਜਿਨ੍ਹਾਂ ਦੇ ਕੋਲ ਵਾਹਿਗੁਰੂ ਹੋਵੇ ਉਹਨਾਂ ਲਈ ਆਸਾੜ ਸੁਹੰਦਾ। ਤੇ ਅੱਜ ਜਦੋਂ ਪੋਹ ਹੈ ਤੇ ਸਾਹਿਬ ਕਹਿਣ ਲੱਗੇ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ, ਕਹਿੰਦੇ ਨੇ ਦੇਖ ਪਿਆਰਿਆ ਹਾੜ ਦੀ ਤਪਸ਼ ਕੇਵਲ ਉਹਨਾਂ ਨੂੰ ਏ ਜਿਹੜੇ ਪ੍ਰਭੂ ਦੇ ਚਰਨਾਂ ਵਿੱਚੋਂ ਟੁੱਟ ਗਏ ਨੇ। ਤੇ ਪੋਹ ਵਿੱਚ ਭਾਵੇਂ ਕੱਕਰ ਜਿਤਨਾ ਮਰਜ਼ੀ ਪੈਂਦਾ ਰਹੇ, ਜਿਹੜੇ ਮਾਲਕ ਦੇ ਗਲੇ ਨਾਲ ਜੁੜ ਗਏ, ਪ੍ਰਭੂ ਦੇ ਚਰਨਾਂ ਵਿੱਚ ਲੱਗ ਗਏ, ਸਾਹਿਬ ਕਹਿੰਦੇ ਨੇ ਉਹਨਾਂ ਨੂੰ ਪੋਹ ਦਾ ਕੱਕਰ ਵੀ ਕੁਝ ਨਹੀਂ ਕਹਿੰਦਾ। ਤੇ ਕੇਵਲ ਇਹ ਬਾਸਮੁਖੀ ਨਹੀਂ, ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਦੋਂ ਤੁਖਾਰੀ ਬਾਰਾਂ ਮਾਹ ਪੜ੍ਹ ਲਏ, ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਪੋਹ ਦਾ ਮਹੀਨਾ ਆਇਆ ਤੇ ਇੰਨੀ ਲੋਹੜੇ ਦੀ ਸਰਦੀ ਆ ਗਈ। ਸਾਹਿਬ ਕਹਿਣ ਲੱਗੇ, ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁਖ, ਇਹ ਬਾਰਾਂ ਮਾਹ ਵਿੱਚ ਪੋਹ ਦੇ ਮਹੀਨੇ ਸੰਬੰਧੀ ਤੁਖਾਰੀ ਰਾਗ ਵਿੱਚ। ਸਾਹਿਬ ਕਹਿੰਦੇ ਨੇ ਪੋਖ ਤੁਖਾਰ ਪੜੈ, ਤੁਖਾਰ ਦਾ ਅਰਥ ਕੱਕਰ ਪੈਣਾ, ਬਰਫ ਪੈਣੀ। ਹਜ਼ੂਰ ਕਹਿੰਦੇ ਨੇ ਦੇਖਣਾ ਕੀ ਪਿਆ ਵਾ ਕਿ ਪੋਹ ਦੇ ਮਹੀਨੇ ਅੰਦਰ ਕੱਕਰ ਪੈਣਾ ਸ਼ੁਰੂ ਹੋ ਗਿਆ, ਤੇ ਉਸ ਕੱਕਰ ਨੇ, ਉਸ ਬਰਫ ਨੇ, ਉਸ ਠੰਡ ਨੇ ਆਪਣੀ ਤਾਕਤ ਜਦੋਂ ਦਿਖਾਈ, ਸਾਹਿਬ ਕਹਿਣ ਲੱਗੇ ਰੁੱਖ ਜਿਹੜੇ ਹਰੇ ਸਨ ਇਸ ਕੱਕਰ ਕਰਕੇ ਰੁੱਖਾਂ ਦੀਆਂ ਟਾਹਣੀਆਂ ਦੇ ਪੱਤੇ ਵੀ ਸੁੱਕ ਗਏ, ਜ਼ਮੀਨ ਤੇ ਉੱਗਿਆ ਹੋਇਆ ਕੋਮਲ ਘਾਹ ਵੀ ਸੁੱਕ ਗਿਆ। ਇੱਥੋਂ ਤੱਕ ਕਿ ਪੋਹ ਦਾ ਕੱਕਰ ਪੈਂਦਾ ਤੇ ਫਸਲਾਂ ਤੇ ਜਿਹੜੇ ਫਲ ਨੇ ਫਲਾਂ ਦਾ ਰਸ ਵੀ ਸੁੱਕਣਾ ਸ਼ੁਰੂ ਹੋ ਜਾਂਦਾ। ਤੇ ਸਿਆਣੇ ਲੋਕ ਤਾਂ ਇੱਥੋਂ ਤੱਕ ਕਹਿੰਦੇ ਸਨ ਕਿ ਪੋਹ ਦੇ ਕੱਕਰ ਵਿੱਚ ਤਾਂ ਦੁੱਧ ਦੇਣ ਵਾਲਾ ਦੁਧਾਰੂ ਪਸ਼ੂ ਉਹ ਵੀ ਆਪਣਾ ਦੁੱਧ ਸੁਕਾ ਜਾਂਦਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੁੱਖ, ਜੰਗਲ ਦੇ ਤਿਣਕਿਆਂ ਦਾ ਰਸ ਹੋ ਗਏ, ਆਵਤ ਕੀ ਨਾਹੀਂ। ਹੇ ਮੇਰੇ ਮਾਲਕ, ਕੀ ਇਸ ਪੋਹ ਦੇ ਕਿੱਕਰ ਵਿੱਚ ਤੂੰ ਕਿਰਪਾ ਕਰਕੇ ਆਏਗਾ ਨਹੀਂ, ਆਵਤ ਕੀ ਨਹੀਂ, ਤੂੰ ਕਿਉਂ ਨਹੀਂ ਆਉਂਦਾ ਪਿਆ। ਕਹਿਣ ਲੱਗੇ, ਮਨ ਤਨ ਵਸੈ ਮੁਖ ਹੈ, ਇੱਥੇ ਮਨ ਤੇ ਤਨ ਦੋਨਾਂ ਨੂੰ ਸਿਹਾਰੀ ਲੱਗੀ ਨੰਨੇ ਨੂੰ। ਸਾਹਿਬ ਕਹਿੰਦੇ ਨੇ, ਵੇਖ ਪੋਹ ਦੇ ਕੱਕਰ ਨੇ ਫਸਲਾਂ ਸੁਕਾ ਦਿੱਤੀਆਂ, ਜੀਵ ਜੰਤੂ ਤੜਪਦੇ ਪਏ ਨੇ, ਤੂੰ ਕਿਉਂ ਨਹੀਂ ਆਉਂਦਾ ਪਿਆ। ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਮੇਰੇ ਮੁਖ ਵਿੱਚ ਕੇਵਲ ਤੇਰਾ ਨਾਮ ਵਸਿਆ ਹੋਇਆ। ਸਾਹਿਬ ਕਹਿੰਦੇ ਨੇ, ਜਿਹਦੇ ਮਨ ਵਿੱਚ, ਤਨ ਵਿੱਚ, ਮੁੱਖ ਵਿੱਚ ਪੋਹ ਦੇ ਮਹੀਨੇ ਵਿੱਚ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਉਹਨੂੰ ਫਿਰ ਸਾਹਿਬ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪਈ। ਪੋਹ ਦੇ ਮਹੀਨੇ ਦਾ ਠੰਡਾ ਕੱਕਰ ਪੈਂਦੀ ਹੋਈ ਬਰਫ ਉਹਨੂੰ ਵਿਆਪਦੀ ਨਹੀਂ, ਕਿਉਂ? ਸਾਹਿਬ ਕਹਿਣ ਲੱਗੇ, ਕੰਠ ਮਿਲਿਆ ਹਰ ਨਾਮ, ਨਾਮ ਦਾ ਅਰਥ ਇੱਥੇ ਪਤੀ ਪਰਮੇਸ਼ਵਰ, ਕੰਠ ਦਾ ਅਰਥ ਗਲਾ। ਕਹਿਣ ਲੱਗੇ, ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਗਲੇ ਨਾਲ ਲਾ ਲਿਆ ਪਿਆਰਿਓ, ਉਹਨਾਂ ਨੂੰ ਪੋਹ ਦਾ ਕੱਕਰ, ਵਕਾਰਾਂ ਦਾ ਕੱਕਰ ਕੁਝ ਨਹੀਂ ਜੇ ਕਹਿੰਦਾ। ਗੁਰੂ ਪਰਮੇਸ਼ਵਰ ਆਪਣੇ ਗਲੇ ਨਾਲ ਲਾ ਲੈ, ਤੇ ਸਾਡੀ ਸਭਿਅਤਾ ਦੇ ਅੰਦਰ ਗਲੇ ਨਾਲ ਉਹਨੂੰ ਲਾਇਆ ਜਾਂਦਾ ਜਿਹਨੂੰ ਅੱਤ ਦਾ ਨੇਹ ਕਰੀਏ, ਅੱਤ ਦਾ ਪਿਆਰ ਹੋਵੇ। ਧਿਆਨ ਦਿਆ ਜੇ ਹਰ ਇੱਕ ਮੁਲਕ ਦੀ ਸਭਿਅਤਾ ਆਪਣੇ ਆਪਣੇ ਢੰਗ ਦਾ ਕਲਚਰ ਹੈ। ਹੁਣ ਆਪਾਂ ਜਦੋਂ ਵੱਡੇ ਦਾ ਅਦਬ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਉਂਦੇ ਹਾਂ ਤੇ ਸਿਰ ਨੂੰ ਢੱਕ ਕੇ ਆਵਾਂਗੇ, ਤੇ ਕਈ ਥਾਵਾਂ ਇੱਥੇ ਵੀ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਵੱਡੇ ਦਾ ਅਦਬ ਕਰਨਾ ਹੋਵੇ ਉਹ ਆਪਣੇ ਸਿਰ ਤੋਂ ਕੈਪ ਲਾ ਲੈਂਦੇ ਨੇ, ਟੋਪੀ ਉਤਾਰ ਲੈਂਦੇ ਨੇ। ਸਤਿਗੁਰੂ ਨੇ ਜਿੱਥੇ ਤੇ ਸ਼ਬਦ ਵਰਤਿਆ, ਕੰਠ ਮਿਲਿਆ ਹਰ ਨਾਮ, ਗਲੇ ਨਾਲ ਮਿਲਾ ਲਿਆ, ਗਲੇ ਨਾਲ ਉਹਨੂੰ ਮਿਲਾਇਆ ਜਾਂਦਾ ਜਿਹਦੇ ਨਾਲ ਅੱਤ ਦਾ ਨੇਮ ਏ, ਅੱਤ ਦਾ ਪਿਆਰ ਏ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨ ਕੁ ਪ੍ਰਮਾਣ ਅਰਥ ਕਰਨੇ ਨੇ। ਕਿ ਗਲੇ ਨਾਲ ਜਿਨ੍ਹਾਂ ਨੂੰ ਗੁਰੂ ਲਾ ਲੈ ਪਿਆਰਿਓ ਉਹਨਾਂ ਦੇ ਸਾਰੇ ਦੁੱਖ ਕੱਟ ਦਿੰਦੇ, ਜਿਨ੍ਹਾਂ ਨੂੰ ਸਤਿਗੁਰੂ ਗਲੇ ਨਾਲ ਲਾ ਲੈ ਉਹਨਾਂ ਦੇ ਅੰਦਰ ਦੇ ਔਗਣ ਸਾੜ ਦਿੰਦੇ। ਤੇ ਜਿਵੇਂ ਇੱਕ ਬੱਚਾ ਭੁੱਲ ਕਰੇ ਮਾਂ ਝਿੜਕੇ ਤੇ ਜਦੋਂ ਝਿੜਕ ਕੇ ਆਪਣੇ ਗਲੇ ਨਾਲ ਉਹਦੇ ਅਥਰੂ ਦੇਖ ਕੇ ਲਾਉਂਦੀ ਏ, ਇੱਕ ਵਾਰੀ ਘੁੱਟ ਕੇ ਸੀਨੇ ਨਾਲ ਲਾਏ ਤੇ ਮਾਂ ਦਾ ਮਮਤਾ ਮਾਂ ਦਾ ਪਿਆਰ ਬੱਚੇ ਉੱਤੇ ਰਹਿਮਤ ਕਰ ਜਾਂਦਾ। ਆ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦਾ ਤਨਾਸਰੀ ਰਾਗ ਪੜ੍ਹਿਓ, ਕੰਠ ਮਿਲਿਆ ਹਰ ਨਾਮ, ਅਰਜ਼ ਕਰਨੀ ਇੱਕ ਇੱਕ ਪੰਕਤੀ ਤੇ ਥੋੜੀ ਜਿਹੀ ਤਵੱਜੋ ਦਿਆ ਜੇ। ਸਾਹਿਬ ਦਾ ਅੰਮ੍ਰਿਤ ਬਚਨ ਪੜ੍ਹਨੀ ਆ ਤਨਾਸਰੀ ਮਹੱਲਾ ਪੰਜਵਾਂ। ਸਾਹਿਬ ਕਹਿੰਦੇ ਨੇ ਚਤੁਰ ਦਿਸ਼ਾ ਕੀਨੋ ਬਲ ਆਪਣਾ, ਗਲੇ ਨਾਲ ਕਿਸੇ ਕਿਸੇ ਟਾਵੇਂ ਟਾਵੇਂ ਨੂੰ ਲਾਉਂਦਾ ਮੇਰਾ ਸਾਈਂ, ਤੇ ਜਿਹਨੂੰ ਲਾ ਲਿਆ ਫਿਰ ਉਹਨੂੰ ਕੱਕਰ ਨਹੀਂ ਵਿਆਪਦਾ। ਸਾਹਿਬ ਕਹਿੰਦੇ ਨੇ ਚਾਰੇ ਦਿਸ਼ਾਵਾਂ ਤੇਰੇ ਰਹਿਮਤ ਨਾਲ ਨਿਵਾਜੀਆਂ ਨੇ, ਹਰ ਥਾਂ ਤੇ ਤੇਰਾ ਬਲ ਤੇਰੀ ਤਾਕਤ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਪਰ ਇੱਕ ਕਿਰਪਾ ਕੀਤੀ ਆ, ਰਹਿਮਤਾਂ ਤੇ ਚਾਰੇ ਚੁਫੇਰੇ ਨੇ ਤੇਰੀਆਂ, ਪਰ ਸਿਰ ਉੱਪਰ ਕਰ ਧਾਰਿਓ ਤੇ ਜਿਨ੍ਹਾਂ ਨੂੰ ਤੂੰ ਆਪਣੇ ਗਲੇ ਨਾਲ ਲਾਣਾ ਨਾ ਉਹਨਾਂ ਦੇ ਸਿਰ ਦੇ ਉੱਤੇ ਤੁਸੀਂ ਕਿਰਪਾ ਕਰਕੇ ਆਪਣਾ ਹੱਥ ਰੱਖਿਆ ਹੋਵੇ, ਉਹਨਾਂ ਦੇ ਸਿਰ ਉੱਤੇ ਤੇਰਾ ਹੱਥ ਹੈ। ਵਾਹਿਗੁਰੂ ਸਰਵ ਵਿਆਪਕ ਹੈ, ਰਿਜ਼ਕ ਸਭ ਨੂੰ ਦਿੰਦਾ ਹੈ, ਰਹਿਮਤ ਸਭ ਤੇ ਕਰਦਾ ਹੈ, ਪਰ ਸਿਰ ਉਹਦੇ ਤੇ ਹੱਥ ਰੱਖਦਾ ਜਿਹਦੇ ਉੱਤੇ ਉਹਨੇ ਰਹਿਮਤਾਂ ਦੀ ਬਖਸ਼ਿਸ਼ ਕਰਨੀ। ਕਹਿਣ ਲੱਗੇ ਚਤੁਰ ਦਿਸ਼ਾ ਕੀ ਨੋਬਲ ਆਪਣਾ, ਸਿਰ ਉੱਪਰ ਕਰ ਧਾਰਿਓ ਕਿਰਪਾ ਕਤਾਰ ਅਵ ਲੋਕਨ ਕੀਨੋ, ਜਿਨ੍ਹਾਂ ਦੇ ਸਿਰ ਤੇ ਤੁਸੀਂ ਹੱਥ ਰੱਖੋ ਫਿਰ ਉਹਨੂੰ ਆਪਣੀ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਣਾ। ਗੁਰਮੁਖੋ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹ ਕੇ ਆਪਾਂ ਅਖੀਰ ਤੇ ਆਵਾਂਗੇ ਨਾ, ਅਖੀਰ ਤੇ ਇੱਕੋ ਗੱਲ ਮੁੱਕਦੀ ਹੈ ਵੀ ਤੇਰੀ ਕਿਰਪਾ, ਤੇਰੀ ਨਦਰ, ਤੇਰੀ ਬਖਸ਼ਿਸ਼, ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਛ ਨਹੀਂ। ਇਹੀ ਕਾਰਨ ਸਿਰਫ ਇੱਕ ਦੋ ਪ੍ਰਮਾਣ ਅਰਜ਼ ਕਰਨੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਚ ਕਬੀਰ ਸਾਹਿਬ ਤੇ ਫਰੀਦ ਸਾਹਿਬ ਦੇ ਦੋ ਸ਼ਲੋਕਾਂ ਵਿੱਚੋਂ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਜਗਿਆਸੂ ਜੇ ਤੂੰ ਚਾਹੁੰਦਾ ਵੀ ਤੈਨੂੰ ਨਾਮ ਦੀ ਦਾਤ ਮਿਲ ਜਾਏ ਫਿਰ ਇੱਕ ਕੰਮ ਕਰਿਆ ਕਰ, ਪਿੱਛਲ ਰਾਤ ਉੱਠ ਕੇ ਸਾਈਂ ਦੀ ਭਗਤੀ ਸਾਈਂ ਦੀ ਯਾਦ ਵਿੱਚ ਜੁੜ। ਤੇ ਮਹਾਰਾਜ ਪਿੱਛਲ ਰਾਤ ਕੀ ਮਿਲਦਾ? ਕਹਿਣ ਲੱਗੇ ਜਿਹੜੇ ਪਿੱਛਲ ਰਾਤ ਜਾ ਕੇ ਗੁਰੂ ਗੁਰੂ ਜਪਦੇ ਰਹੇ ਨਾ ਉਹਨਾਂ ਦੀ ਝੋਲੀ ਵਿੱਚ ਰਸਦਾਇਕ ਫਲ ਪੈਂਦੇ, ਉਹਨਾਂ ਨੂੰ ਫਲ ਮਿਲਦਾ। ਸਾਹਿਬ ਨੇ ਉੱਥੇ ਇੱਕ ਬਚਨ ਕਿਹਾ, ਸਿਰਫ ਅਰਜ਼ ਕਰ ਰਿਹਾ ਜੇ ਤੇਰੀ ਕਿਰਪਾ ਦ੍ਰਿਸ਼ਟੀ ਹੋ ਜਾਏ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਕਹਿਣ ਲੱਗੇ ਪਹਿਲੇ ਪੈਰੇ ਫੁੱਲੜਾ ਫਲ ਕੀ ਪੱਛਾ ਰਾਤ, ਪਿੱਛਲ ਰਾਤ ਫਲ ਮਿਲੇਗਾ ਪਰ ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਜਿਹੜੇ ਜਾਗਣਗੇ ਦਾਤ ਉਹਨਾਂ ਨੂੰ ਮਿਲਣੀ। ਰਾਤ ਕਥੂਰੀ ਪਿੰਡੀ ਵੰਡੀਏ ਸੁੱਤਿਆਂ ਮਿਲੇ ਨਾ ਭਾਓ, ਜਿਹੜੇ ਜਾਗਦੇ ਨੇ ਦਾਤ ਉਹਨਾਂ ਨੂੰ ਮਿਲੇਗੀ। ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਅੱਗੇ ਫਿਰ ਆਉਂਦਾ ਮਹੱਲਾ ਪਹਿਲਾ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਪਿੱਛਲ ਰਾਤ ਜਾਗੀ ਪਰ ਜਾ ਕੇ ਇਹ ਨਾ ਦਾਵਾ ਕਰਦੀ ਹੁਣ ਮੇਰਾ ਹੱਕ ਬਣ ਗਿਆ, ਕਿਰਪਾ ਮੈਨੂੰ ਮਿਲਣੀ, ਮੇਰਾ ਹੱਕ ਬਣਦਾ ਮੈਨੂੰ ਮਿਲੇ। ਸਾਹਿਬ ਨੇ ਉੱਥੇ ਦੇਖੋ ਗੱਲ ਰਹਿਮਤ ਦੀ ਕੀਤੀ, ਜਾਗਣਾ ਉਦਮ ਕਰਨਾ ਮੁਸ਼ਕਤ ਕਰਨਾ ਰੱਬ ਦੀ ਕਿਰਪਾ ਹੀ, ਪਰ ਦਾਵਾ ਨਾ ਕਰੀ। ਸਾਹਿਬ ਕਹਿਣ ਲੱਗੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਕਿਸ ਨਾਲ, ਇੱਕ ਜਗੰਦੇ ਨਾਲ ਲੈਣ ਇੱਕ ਸੁੱਤਿਆ ਦੇ ਉਠਾ ਲਈ ਉਹਦੀ ਕਿਰਪਾ ਹੈ। ਇੱਕ ਜਾਗਦਾ ਕੋੜਾ ਰਹਿ ਜਾਂਦਾ ਹੈ ਤੇ ਇੱਕ ਨੂੰ ਚੰਝੋਣ ਕੇ ਉਠਾਉਂਦਾ ਤੇ ਉਹਦੇ ਅੰਦਰ ਨੂੰ ਨਾਮ ਵਿੱਚ ਰੰਗ ਦਿੰਦਾ। ਇਹ ਬਚਨ ਸਹਿ ਬਾਬਾ ਕਬੀਰ ਜੀ ਨੇ ਕਹਿ, ਕਹਿਣ ਲੱਗੇ ਮਾਲਕ ਕਬੀਰ ਮਹਿੰਦੀ ਕਰ ਕਹਿ ਘਾਲਿਆ, ਆਪਣੇ ਆਪ ਨੂੰ ਇਸ ਤਰ੍ਹਾਂ ਬਰੀਕ ਪੀ ਦਿੱਤਾ ਘਾਲਣਾ ਘਾਲੀ ਜਿਵੇਂ ਮਹਿੰਦੀ ਨੂੰ ਕੋਈ ਪੀ ਦਿੰਦਾ। ਕਹਿਣ ਲੱਗੇ ਕਬੀਰ ਮਹਿੰਦੀ ਕਰ ਕਹਿ ਘਾਲਿਆ, ਆਪ ਪਿਸਾਏ ਪਿਸਾਏ ਤੈਸੈ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ, ਇੰਨੀ ਕਮਾਈ ਕੀਤੀ ਘਾਲਣਾ ਘਾਲੀ ਤੇ ਤੁਸੀਂ ਮੈਨੂੰ ਆਪਣੇ ਚਰਨਾਂ ਦੀਆਂ ਤਲੀਆਂ ਨੂੰ ਕਿਉਂ ਨਹੀਂ ਲਾਇਆ। ਅੱਗੇ ਆਉਂਦਾ ਮਹੱਲਾ ਤੀਜਾ, ਗੁਰੂ ਅਮਰਦਾਸ ਜੀ ਕਹਿਣ ਲੱਗੇ ਨਹੀਂ ਘਾਲਣਾ ਵੀ ਬੜੀ ਚੰਗੀ ਗੱਲ ਏ ਪਰ ਚੇਤੇ ਰੱਖ ਨਾਨਕ ਮਹਿੰਦੀ ਕਰਕੇ ਰੱਖਿਆ, ਕੱਲੀ ਘਾਲਣਾ ਨੀ ਸੋ ਸੌ ਨਦਰ ਕਰੇ, ਜਿੱਥੇ ਘਾਲਣਾ ਉੱਥੇ ਨਾਲ ਨਦਰ ਵੀ ਚਾਹੀਦੀ, ਸੋ ਸੌ ਨਦਰ ਕਰੇ, ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲੈ, ਪਿਆਰਿਆ ਇਹ ਪਿਰਮ ਪਿਆਲਾ ਖਤਮ ਕਰ ਜੈ ਭਾਵੈ ਤੈ ਦੇ, ਜਿਹਦੇ ਤੇ ਉਹਦੀ ਕਿਰਪਾ ਉਹਨੇ ਦਾਤ ਦੇਣੀ। ਤਵੱਜੋ ਦਿਓ ਜਿਹੜੀ ਅਰਜ਼ ਕਰ ਰਿਹਾ ਕੇ ਕੰਠ ਮਿਲਿਆ ਹਰ ਨਾ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਦਾ ਦੁੱਖ ਵਿਧਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਤੇ ਜਿਨ੍ਹਾਂ ਨੂੰ ਰੱਖ ਲੈਂਦਾ ਫਿਰ ਉਹਨਾਂ ਦੇ ਨੇੜੇ ਕੱਕਰ ਕਿਉਂ ਜਾਣਾ ਕਿਉਂਕਿ ਕਹਿਣ ਲੱਗੇ ਕੰਠ ਲਾਏ ਅਵਗੁਣ ਸਭ ਮੇਟੈ ਦਿਆਲ ਪੁਰਖ ਬਖਸ਼ੰਦ ਆਪਣੇ ਗਲੇ ਨਾਲ ਜਿਹਨੂੰ ਲਾ ਲੈ ਉਹਦੇ ਅਵਗੁਣਾਂ ਦਾ ਖਾਤਮਾ ਕਰ ਦਿੰਦਾ ਹਰ ਜਨ ਰਾਖੈ ਗੁਰੂ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਫਿਰ ਕਹਿੰਦੇ ਜਿਹਨੂੰ ਗਲੇ ਨਾਲ ਲਾ ਲੈ ਕਦੀ ਤੱਕ ਉਹ ਦੋ ਪ੍ਰਮਾਣ ਅਰਜ਼ ਕਰਦੇ ਨੇ ਗਲੇ ਨਾਲ ਲਾਣਾ ਕੋਈ ਐਵੇਂ ਖੇਡ ਨਹੀਂ ਕਹਿੰਦੇ ਨੇ ਜਿਹਨੂੰ ਤੂੰ ਗਲੇ ਨਾਲ ਲਾ ਲੈ ਫਿਰ ਉਹਨੂੰ ਕਹਿ ਦੇਣਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹ ਸੱਚ ਹੋਵੇ ਉਹਦੇ ਬਚਨ ਨੂੰ ਨਾ ਇਸ ਦੁਨੀਆਂ ਵਿੱਚ ਤੇ ਨਾ ਪਰਲੋਕ ਵਿੱਚ ਕੋਈ ਝੂਠਿਆਂ ਪੈਣ ਦਿੰਦਾ ਜਿਹਨੂੰ ਆਪਣੇ ਗਲੇ ਨਾਲ ਲਾਉਂਦਾ ਦੂਜਾ ਬਚਨ ਗੁਰੂ ਗ੍ਰੰਥ ਸਾਹਿਬ ਵੀ ਤੱਕਿਓ ਇੱਕੋ ਹੀ ਪ੍ਰਮਾਣ ਹੈ ਕੰਠ ਨਾਲ ਜੁੜੇ ਹੋਏ ਸੰਬੰਧੀ ਸਾਹਿਬ ਦਾ ਅੰਮ੍ਰਿਤ ਬਚਨ ਹੁੰਦਾ ਹਜ਼ੂਰ ਕਹਿੰਦੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਘਰ ਮੇਲੇ ਜਿਹਨੂੰ ਗਲੇ ਨਾਲ ਲਾ ਲੈ ਇੱਥੇ ਕਹਿ ਰਹੇ ਨੇ ਜੋ ਮੰਗੇਗਾ ਉਹ ਦਏਗਾ ਤੇ ਦੂਜਾ ਪ੍ਰਮਾਣ ਕਦੀ ਦੇਖੋ ਸਾਹਿਬ ਦਾ ਕਹਿੰਦੇ ਨੇ ਬੱਚੇ ਦੀ ਮਤ ਚੰਚਲ ਹੈ ਤੇ ਚੰਚਲ ਮਤ ਦਾ ਅਰਥ ਹੀ ਹੁੰਦਾ ਜਿਹਦੇ ਅੰਦਰ ਕੋਈ ਟਿਕਾਓ ਨਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਹਜ਼ੂਰ ਨੇ ਬੱਚੇ ਦੀਆਂ ਉਦਾਹਰਨਾਂ ਬੜੀਆਂ ਬਾਣੀ ਵਿੱਚ ਲਈਆਂ ਨੇ ਜਿਵੇਂ ਮਨ ਦੀ ਗੱਲ ਵੀ ਕਹੀ ਧੰਨ ਗੁਰੂ ਰਾਮਦਾਸ ਜੀ ਦਾ ਬਚਨ ਪੜ੍ਹਨੇ ਕਾਇਆ ਨਗਰ ਇੱਕ ਬਾਲਕ ਵਸਿਆ ਖਿੰਨ ਪਲ ਫਿਰ ਨਾ ਰਹਾਈ ਅਨਕ ਉਪਾਵ ਜਤਨ ਕਰ ਥਾਕੇ ਬਾਰੰਗ ਬਾਰ ਭਰਮਾਈ ਕਹਿੰਦੇ ਮਨ ਤਾਂ ਬੱਚੇ ਦੀ ਤਰ੍ਹਾਂ ਚੰਚਲ ਉੱਥੇ ਸਾਹਿਬ ਕਹਿਣ ਲੱਗੇ ਚੰਚਲ ਮਤ ਬਾਰਕ ਬਪਰੇ ਕੀ ਬੱਚੇ ਦੀ ਬੁੱਧੀ ਚੰਚਲ ਤੇ ਅੱਗ ਬਲਦੀ ਪਈ ਸੀ ਅੱਗ ਦਾ ਰੰਗ ਤੱਕਿਆ ਸਮਝ ਹੈ ਨਹੀਂ ਸੀ ਬਲਦੇ ਕੋਲੇ ਪੈਸਨ ਬੱਚਾ ਰਿੜਦਾ ਆਇਆ ਉਹਨੇ ਆਉਂਦਿਆਂ ਸਾਰ ਉਸ ਬਲਦੇ ਹੋਏ ਕੋਲੇ ਨੂੰ ਉਸ ਲਾਲ ਸੁਰਖ ਕੋਲੇ ਨੂੰ ਆਪਣੇ ਹੱਥ ਵਿੱਚ ਪਕੜ ਲਿਆ ਤੇ ਮਾਂ ਦੂਰੋਂ ਆਈ ਉਹਨੇ ਇੱਕੋ ਦਮ ਨਾਲੇ ਤੈਨੂੰ ਧੂ ਕੇ ਪਰਾ ਕੀਤਾ ਤੇ ਝਿੜਕਿਆ ਤੇ ਬੱਚੇ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ ਸਾਹਿਬ ਕਹਿਣ ਲੱਗੇ ਬੱਚਾ ਖੇਡਦਾ ਪਿਆ ਸੀ ਤੇ ਕਿਤੇ ਸੱਪ ਆ ਗਿਆ ਉਸ ਵਿਚਾਰੇ ਨੂੰ ਪਤਾ ਨਹੀਂ ਸੀ ਉਹਦੇ ਭਾਣੇ ਕਿ ਬਹੁਤ ਸੋਹਣਾ ਖਿਡੌਣਾ ਉਹ ਦੌੜ ਕੇ ਸੱਪ ਨੂੰ ਪਕੜਨ ਲੱਗਾ ਮਾਂ ਨੇ ਧੂ ਵੀ ਲਿਆ ਤੇ ਨਾਲੇ ਚਪੇੜ ਵੀ ਜਦੋਂ ਮਾਰੀ ਬੱਚਾ ਰੋ ਪਿਆ ਕਹਿਣ ਲੱਗੇ ਜਦੋਂ ਅੱਖਾਂ ਵਿੱਚੋਂ ਅੱਥਰੂ ਆਏ ਪਛਤਾਵੇ ਦੇ ਤੇ ਕੁੱਟ ਕੇ ਮਾਂ ਨੇ ਸੀਨੇ ਨਾਲ ਲਾ ਲਿਆ ਤੇ ਰੋਂਦੇ ਹੋਏ ਨੂੰ ਕਹਿ ਦਿੱਤਾ ਕਿ ਮੇਰੇ ਘਰ ਦੇ ਅੰਦਰ ਮੇਰੇ ਬੱਚਾ ਜੋ ਕੁਝ ਵੀ ਮੰਗੇਗਾ ਇਹਨੂੰ ਮੋੜਿਓ ਨਾ ਕਿਉਂਕਿ ਇਸ ਨੂੰ ਕੀ ਪਤਾ ਸੀ ਇਸ ਸੱਪ ਤੇ ਅੱਗ ਦਾ ਸਾਹਿਬ ਕਹਿੰਦੇ ਗਲੇ ਨਾਲ ਲਾਏ ਉਦੋਂ ਜਾਂਦਾ ਜਦੋਂ ਅੱਖਾਂ ਵਿੱਚੋਂ ਕਿਤੇ ਪਛਤਾਵੇ ਦਾ ਨੀਰ ਆ ਜਾਏ ਸਾਹਿਬ ਦੇ ਅੰਮ੍ਰਿਤ ਬਚਨ ਨੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੈ ਮਾਤਾ ਪਿਤਾ ਕੰਠ ਲਾਏ ਰੱਖ ਹੈ ਅਨੰਦ ਸਹਿਜ ਤਬ ਖੇਲੈ ਕਹਿਣ ਲੱਗੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਤਿਸ ਬਾਰਕ ਊਗ ਕੈਸੀ ਨਮਿਦ ਨਾਮ ਨਿਧਾਨ ਗ੍ਰਹਿ ਤੇਰੇ ਮਨ ਬੰਚ ਹੈ ਸੋ ਲੈਸੀ ਪਿਤਾ ਕਿਰਪਾਲ ਆ ਗਿਆ ਇਹ ਦੀਨੀ ਬਾਰਕ ਮੁੱਖ ਮੰਗੇ ਸੋ ਦੇਣਾ ਹੁਣ ਉਧਰ ਤੱਕੋ ਉੱਥੇ ਜਿਹਨੂੰ ਗਲੇ ਨਾ ਲਾਇਆ ਕਹਿਣ ਲੱਗੇ ਜੋ ਮੰਗ ਹੈ ਠਾਕੁਰ ਆਪਣੇ ਤੇ ਇੱਥੇ ਕਹਿਣ ਲੱਗੇ ਬਾਰਕ ਮੁੱਖ ਮੰਗ ਹੈ ਸੋ ਦੇਣਾ ਤੇ ਜਿਹੜਾ ਚੰਚਲ ਮਤ ਵਾਲਾ ਸੀ ਗਲੇ ਨਾ ਲਾਇਆ ਤੇ ਇੰਨੀ ਕਿਰਪਾ ਹੋ ਗਈ ਕਹਿਣ ਲੱਗੇ ਨਹੀਂ ਬਾਪੂ ਹੁਣ ਸੱਪ ਤੇ ਅੱਗ ਨਹੀਂ ਤੁਸੀਂ ਕਹਿ ਦਿੱਤਾ ਕਿ ਬਾਰਕ ਮੁੱਖ ਮੰਗ ਹੈ ਸੋ ਦੇਣਾ ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਏ ਹਿਰਦੈ ਬਸੈ ਨਿਤ ਚਰਨਾ ਬਸ ਇੱਕੋ ਇੱਛਾ ਹੈ ਆਪਣੇ ਗਲੇ ਨਾਲ ਲਾ ਤੇਰੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ ਤੀਸਰਾ ਪ੍ਰਮਾਣ ਕਿ ਜੇ ਕਿਸੇ ਨੂੰ ਸਾਈਂ ਆਪਣੇ ਗਲੇ ਨਾਲ ਲਾ ਲੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਅੰਮ੍ਰਿਤ ਬਚਨ ਅਕਸਰ ਅਸੀਂ ਪੜ੍ਹਨੇ ਹਜ਼ੂਰ ਨੇ ਉੱਥੇ ਇੱਕ ਮੰਗ ਮੰਗੀ ਜਿੱਥੇ ਨਾਮ ਦੀ ਮੰਗ ਸਿਮਰਨ ਦੀ ਮੰਗ ਉੱਥੇ ਕਹਿਣ ਲੱਗੇ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਏ ਕਬ ਗੱਲ ਆਵੇਂਗੇ ਹੇ ਮਾਲਕ ਮੈਂ ਉਸ ਦਿਨ ਦੀ ਆਸ ਕਰਨਾ ਕਦੋਂ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਗਲੇ ਨਾਲ ਲਾ ਲੈ ਧੰਨ ਗੁਰੂ ਅਰਜਨ ਸਾਹਿਬ ਅੱਜ ਕਹਿਣ ਲੱਗੇ ਕਿ ਦੇਵ ਪਿਆਰਿਆ ਕਿ ਪੋਖ ਤੁਖਾਰ ਨਾ ਵਿਆਹ ਪਈ ਪੋਹ ਦੇ ਮਹੀਨੇ ਵਿੱਚ ਕੱਕਰ ਉਹਨਾਂ ਨੂੰ ਕੁਛ ਨਹੀਂ ਕਹਿੰਦਾ ਕੰਠ ਮਿਲਿਆ ਹਰ ਨਾ ਜਿਹੜੇ ਸਾਈਂ ਦੇ ਗਲੇ ਨਾਲ ਮਿਲ ਗਏ ਤੇ ਕਦੀ ਦੇਖੋ ਕੇਵਲ ਕਹਿਣ ਮਾਤਰ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਜੀਵਨ ਨੂੰ ਪੜ੍ਹੋ ਕੇਵਲ ਇਹ ਸਾਹਿਬ ਦੀਆਂ ਖਿਆਲੀ ਉਡਾਰੀਆਂ ਨਹੀਂ। ਜਦੋਂ ਦੇਖਦੇ ਹਾਂ ਬਜ਼ੁਰਗ ਮਾਂ ਅਕਸਰ ਕੱਕਰ ਦੋ ਤਰ੍ਹਾਂ ਦੇ ਅਵਸਥਾ ਵਾਲਿਆਂ ਨੂੰ ਬਹੁਤ ਤੰਗ ਕਰਦਾ, ਇੱਕ ਠੰਡ ਬਜ਼ੁਰਗ ਨੂੰ ਬਹੁਤ ਲੱਗੇਗੀ ਤੇ ਦੂਸਰੀ ਠੰਡ ਬੱਚੇ ਨੂੰ ਬਹੁਤ ਲੱਗੇਗੀ। ਅਕਸਰ ਅਸੀਂ ਪਿੰਡਾਂ ਵਿੱਚ ਤੱਕਦੇ ਆਏ ਹਾਂ, ਮਨੁੱਖ ਆਮ ਜਵਾਨ ਬੰਦਾ ਤੁਰਿਆ ਜਾਏ ਉਹ ਸਰਦੀ ਦਾ ਮੁਕਾਬਲਾ ਕਰ ਲੈਂਦਾ, ਪਰ ਬੱਚੇ ਨੂੰ ਕਿਤੇ ਥੋੜੀ ਜਿਹੀ ਹਵਾ ਲੱਗੇ ਉਸੇ ਵੇਲੇ ਠੰਡ ਉਹਦੇ ਤੇ ਅਸਰ ਕਰਦੀ ਸਰੀਰ ਤੇ। ਤੇ ਜੇ ਕਿਤੇ ਕੋਈ ਬਜ਼ੁਰਗ ਹੋਵੇ ਉਹ ਕਿਤੇ ਠੰਡ ਵਿੱਚ ਨਿਕਲੇ ਤੇ ਆਪਾਂ ਕਹਿੰਦੇ ਹਾਂ ਬਜ਼ੁਰਗ ਨੂੰ ਇਸ ਸਿਆਲ ਵਿੱਚ ਠੰਡ ਲੱਗ ਗਈ, ਉਸ ਠੰਡ ਨੇ ਉੱਠਣ ਨਹੀਂ ਦਿੱਤਾ। ਬਜ਼ੁਰਗ ਤੇ ਬੱਚੇ ਤੇ ਸਰਦੀ ਬੜਾ ਅਸਰ ਕਰਦੀ, ਪਰ ਮੇਰੇ ਗੁਰੂ ਨਾਨਕ ਸਾਹਿਬ ਦੇ ਘਰੋਂ ਆਵਾਜ਼ ਆਈ, ਜੇ ਮਾਲਕ ਗਲੇ ਨਾਲ ਮਿਲਿਆ ਹੋਵੇ ਤੇ ਬੁੱਢੜੀ ਮਾਂ ਮਾਤ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਬਜ਼ੁਰਗ ਤੇ ਬੱਚੇ ਦੋਵੇਂ ਪੋਹ ਦੇ ਮਹੀਨੇ ਵਿੱਚ ਕਿਤੇ ਠੰਡੇ ਬੁਰਜ ਤੇ ਬੈਠੇ ਹੋਣ, ਜੇ ਗੁਰੂ ਦੇ ਚਰਨਾਂ ਨਾਲ ਜੁੜੇ ਨੇ ਤੇ ਠੰਡੇ ਬੁਰਜ ਤੇ ਬੈਠਿਆ ਹੋਇਆ, ਨਾ ਬਜ਼ੁਰਗ ਨੂੰ ਤੇ ਨਾ ਬੱਚੇ ਉੱਤੇ ਸਰਦੀ ਕੋਈ ਅਸਰ ਕਰਦੀ। ਪਰ ਸ਼ਰਤ ਜੇ ਮਾਲਕ ਦੇ ਚਰਨਾਂ ਵੀ ਜੁੜੇ ਨੇ, ਹਜ਼ੂਰ ਕਿਰਪਾ ਤੈਅ ਕਰਦੇ ਨੇ, ਕੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ, ਜਿਹੜੇ ਗਲੇ ਨਾਲ ਜੁੜੇ ਉਹਨਾਂ ਨੂੰ ਪੋਹ ਦੇ ਕੱਕਰ ਨੇ ਕੁਛ ਨਾ ਕਿਹਾ। ਕੇਵਲ ਪੋਹ ਦਾ ਕੱਕਰ ਨਹੀਂ, ਵਿਕਾਰਾਂ ਦਾ ਕੱਕਰ ਵੀ ਕੁਝ ਨਾ ਕਹਿ ਸਕਿਆ। ਸਾਹਿਬ ਕਹਿੰਦੇ ਫਿਰ ਜਿਹੜੇ ਉਹਦੇ ਗਲੇ ਨਾਲ ਜੁੜੇ ਨੇ, ਅਗਲੀ ਬਖਸ਼ਿਸ਼ ਉਹਨਾਂ ਤੇ ਇਹ ਹੋਈ ਕਿ ਮਾਲਕ ਨੇ ਬਖਸ਼ਿਸ਼ ਕੀਤੀ, ਮਨ ਬੇਦਿਆ ਚਰਨਾਰ ਬਿੰਦ, ਉਹਨਾਂ ਦਾ ਮਨ ਸਾਈਂ ਦੇ ਚਰਨ ਕਮਲਾਂ ਨਾਲ, ਚਰਨਾਰ ਬਿੰਦ ਦੋ ਸ਼ਬਦ ਨੇ, ਚਰਨ ਅਰਬਿੰਦ, ਅਰਬਿੰਦ ਦਾ ਅਰਥ ਹੁੰਦਾ ਕਮਲ ਦਾ ਫੁੱਲ, ਉਹਨਾਂ ਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਬੇਦਿਆ ਦਰ ਤੇ ਬਿੰਨਿਆ ਗਿਆ। ਮਨ ਬੇਦਿਆ ਚਰਨਾਰ ਬਿੰਦ, ਜਿੱਥੇ ਮਨ ਬਿੰਨਿਆ ਉੱਥੇ ਦਰਸ਼ਨ ਲੰਗੜਾ ਸਾਹ, ਸਾਹ ਦਾ ਅਰਥ ਇੱਥੇ ਸਵਾਸ ਹੈ। ਕਹਿੰਦੇ ਇੱਕ ਇੱਕ ਸਵਾਸ ਜਿਹੜਾ ਉਹ ਸਾਈਂ ਦੇ ਦਰਸ਼ਨਾਂ ਦੀ ਇੱਕ ਤਾਂਘ ਲੱਗੀ ਏ, ਜਿਨ੍ਹਾਂ ਦਾ ਮਨ ਮੇਰੇ ਮਾਲਕ ਦੇ ਚਰਨਾਂ ਵਿੱਚ ਵਿੱਝ ਜਾਏ, ਉੱਥੇ ਮਨ ਬਿੰਨਿਆ ਜਾਏ। ਪਿਆਰਿਓ, ਮਨ ਦਾ ਬਿੰਨਣਾ ਅਸਲ ਵਿੱਚ ਕੇਵਲ ਸ਼ਬਦ ਕਹਿਣ ਮਾਤਰ ਨਹੀਂ, ਜੇ ਮਨ ਬਿੰਨਣ ਦੀ ਅਵਸਥਾ ਤੱਕ ਨਹੀਂ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਿਓ, ਜਿਹਦਾ ਮਨ ਬਿੰਨਿਆ ਉਹ ਮਾਲਕ ਨਾਲ ਇੱਕ ਮਿਕ ਹੋ ਗਿਆ। ਆ ਸੰਸਾਰ ਦੇ ਲੋਕ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਬਚਨ ਆਉਂਦਾ ਬਾਬਾ ਨਾਮਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਕਿ ਮਨ ਬਿੰਨਣ ਦੀ ਨਿਸ਼ਾਨੀ ਕੀ। ਜਦੋਂ ਹਜ਼ੂਰ ਦਾ ਬਚਨ ਸੀ ਪੜ੍ਹਨੇ ਆ ਕਿ ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਧਕ ਜੇ ਬਿਦਮੋਏ ਆਨੋ, ਖੇਮ ਕੁੰਟ ਪਰਬਤ ਹੈ ਜਹਾਂ, ਸਬਦ ਸ਼ਰਿੰਗ ਸੋਭਿਤ ਹੈ ਤਹਾਂ, ਸਬਦ ਸ਼ਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋ ਕਮਾਵਾ, ਤੈਮ ਅਦਕ ਤਪੱਸਿਆ ਸਾਧੀ, ਮਾਂ ਕਾਲ ਕਾਲ ਕਾ ਅਰਾਧੀ, ਮਨ ਵਿਦੇ ਹੋਏ ਦੀ ਨਿਸ਼ਾਨੀ ਕੀ ਏ, ਇਹ ਵਿਦ ਕਰਤ ਤਪੱਸਿਆ ਭਇਓ ਦੁਵੈਤੇ ਇੱਕ ਰੂਪ ਹੋ ਗਏ। ਜਿਹਦਾ ਮਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਿੰਨਿਆ ਗਿਆ ਹੈ, ਫਿਰ ਉਹਦੇ ਵਿੱਚ ਤੇ ਮਾਲਕ ਵਿੱਚ ਕੋਈ ਭੇਦ ਨਹੀਂ। ਸਾਹਿਬ ਕਹਿਣ ਲੱਗੇ ਇਹ ਵਿਦ ਕਰਤ ਤਪੱਸਿਆ ਭਇਓ ਦੁਵੈਤੇ ਇੱਕ ਰੂਪ ਹੋਏ ਗਏ, ਤਾਤ ਮਾਤ ਮੁਰ ਅਨਖ ਅਰਾਧਾ, ਬਹੁ ਵਿੱਚ ਜੋ ਸਾਧਨਾ ਸਾਧਾ, ਤਿਨ ਜੋ ਕਰੀ ਅਲਾਪੀ ਸੇਵਾ, ਤਾਤੇ ਭੈ ਪ੍ਰਸੰਨ ਗੁਰਦੇਵਾ। ਕਹਿਣ ਲੱਗੇ ਮੇਰੇ ਮਾਲਕ ਜਦੋਂ ਤਰੁੱਠੇ ਤੇ ਉਹਨਾਂ ਹੁਕਮ ਕੀਤਾ, ਸਾਹਿਬ ਕਹਿਣ ਲੱਗੇ ਫਿਰ ਉਸ ਮਾਲਕ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ, ਸੁਭੀ ਕੋਈ ਸੁਰਤ ਦੀ ਖੇਡ ਤੱਕੋ ਜਿਹਦਾ ਮਨ ਬਿੰਨਿਆ ਜਾਏ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਚਿੱਤ ਨਾ ਭਇਓ ਖਮਰੋ ਆਮਨ ਕਹਿ, ਮਨ ਬੇਦਿਆ ਚਰਨਾਰ ਬਿੰਦ, ਚਿੱਤ ਨਾ ਭਇਓ ਖਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਮਨ ਬੇਦਿਆ ਚਰਨਾਰ ਬਿੰਦ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇੰਨੀ ਕੁ ਸੁਰਤ ਬਿੰਨੀ ਗਈ, ਇੰਨਾ ਕੁ ਅੰਦਰ ਤੇ ਗਿਆ, ਹੁਣ ਤੇਰੇ ਚਰਨ ਛੱਡਣ ਨੂੰ ਦਿਲ ਨਹੀਂ ਕਰਦਾ। ਇੱਕ ਸਵਾਲ ਪੈਦਾ ਹੋਵੇਗਾ ਕਿ ਕੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੁਰਤ ਉਸ ਸੰਸਾਰ ਤੋਂ ਆ ਕੇ ਫਿਰ ਟੁੱਟ ਗਈ? ਇੱਕ ਗੁਰਮੁਖ ਨੇ ਅਰਥ ਬੜੇ ਸੋਹਣੇ ਕੀਤੇ ਨੇ, ਉਹ ਕਹਿੰਦਾ ਚੁਭੀ ਕੋਈ ਸੁਰਤ ਅਸਲ ਵਿੱਚ ਜੀਵਨ ਦੀ ਉਹ ਅਵਸਥਾ ਹੈ ਕਮਾਈ ਵਾਲੇ ਦੀ, ਜਿੱਥੇ ਨਾ ਦੁਨੀਆ ਦਾ ਸੁੱਖ ਤੇ ਨਾ ਦੁਨੀਆ ਦਾ ਦੁੱਖ ਅਸਰ ਕਰੇ। ਚੁਭੀ ਕੋਈ ਸੁਰਤ ਨੇ ਬਚਨ ਕਹਿ, ਕਹਿਣ ਲੱਗੇ ਚਿੱਤ ਨਾ ਭਇਓ ਖਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨ ਮੈਂ, ਜਿਉਂ ਤੂੰ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ ਕੀ ਕਿਹਾ। ਉੱਥੇ ਫਿਰ ਇੱਕ ਬਚਨ ਆਉਂਦਾ, ਕਹਿਣ ਲੱਗੇ ਮੈਂ ਆਪਣਾ ਸੁੱਤ ਤੋਏ ਨਿਵਾਜਾ, ਪੰਥ ਪਰਚੁਰ ਕਰਦੇ ਕੋ ਸਾਜਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨ ਵਾਲਿਓ, ਇੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪੰਕਤੀ ਕਦੀ ਪੜ੍ਹਿਓ, साहब ने क्या कह लगे चित नहीं किया तेरे चरणा छड़ा उहदे चरणा विच सुरत टिकण दा आनंद ही इना होवे अखरां नाल किवें बयान कर सकोगे टिके होए अंदर दा सुख दा कोई है मुल यही गल सिकंदर नूं कही सी फकीर ने जदों हिंदुस्तान की धरती ते पहुंचिया तेनू किसे दस्या सी भी बड़ी करनी वाले पीर फकीर संत महात्मा रहिंदे कहिंदे जदों यह ढूंढदा होया सिंध दे इलाके विच गया ते दरिया दे कंधे एक साधु बैठा सर्दी दे दिन सन रेत दे उत्ते ओह लम्मा पिया ते सूरज दीआं किरणां उहदे चेहरे ते पैण पईआं ते सिकंदर ने जाके देखिया उहदे मत्थे ते जलाल उहदे चेहरे ते वाहिगुरु जी दी कृपा नाल पूर्ण टिका ते उहनूं कहण लगा साधु मैं तैनूं इस थां तों यूनान अपने देश अपनी धरती ते ले जाना चाहना तेन दुनिया का हर सुख दिता जाएगा। उन्हें एको गल के कह लगा अपनी गिरबान भी झाती मार तू मैनू सुख देने ने इहदा मतलब कि तेरे कोल सुख मेरे नाल ज्यादा होणगे। कहन लगा हां मेरे कोल हर दुनिया का सुख है दुनिया का हर सुख है। तो उन्हें एको गल के कह लगा जे तेरे कोल हर सुख है इन्हें लोगों को कतल करके भी तेरा ढिड नहीं भरिया तू मैं सुख कितों दे सकन। जे तेरे को सुख हों तू टिकाओ ना हों जे तेरे को सुख हों की तेरे अंदर एकाग्रता ना होंगी। सिकंदर एको दम चूणिया गया कह लगा मैं तेनों हर सहूलत देंगा। कह लगा तू की सहूलत देने वाला है जरा अंदर का टिका मेरे मालिक ने मैनू दिता है ना बस एक पासे हो जा रब की आँदी रहमत सूरज दिरणा रोक ना जरा उन्हें सुख दिता है उतों तक तेरे सुख की कोई पहुंच ही नहीं हैगी। साहब सच्चे पातशाह कहिंदे जिहड़ा चरणा विच जुड़ना है सुरत दा चुभना है केवल अखर मात्र नहीं। तन गुरु गोबिंद सिंह जी ने क्या कहन लगे चित नहीं सी करदा आउण नूं सुरत जुड़ी ते वाहिगुरु जी ने भेजिया ते फिर साहब ने एक बचन क्या कहन लगे जावांगा जरूर पर एक कृपा करी आ अंदर वाली सुरत ना किते खिले तुसी कृपा करके नाल रहा जे सुरत चुभी रहे उते फिर साहब ने बचन कह ठांड भयो मैं जोर कर बचन का सिर नाए पंथ चला तब जगत में जब तुम करो सहाय करो सहाय का मतलब ये थी कि मेरे मालिक जी जड़ी अंदर चुभी हुई सुरत है ते तेरे चरणा नालों कभी टुटे ते कभी देखो कि कभी टुटी सुरत। पौंटा साहब की धरती असी भी लोग बहने पर जो गुरु गोबिंद सिंह सच्चे पातशाह तेरी सुरत का टिकाओ पानी वगदा पै गंगा दे विचों जमुना दे विच ते गुरमुख प्यारे को लिखते पे ने ते इन्ने कु रस विच इन्ने कु टिका जुड़ी हुई सुरत इन्नी कु टिक गई कि मन बेदिया चरनार दे दर्शन लगड़ा सा उस चुभे हुए मन ने टिकी हुई सुरत ने अपने मुख तो शुरू किया जमी तू ही जमा तू ही मकी तू ही मका तू ही अपू तू ही अपै तू ही अछू तू ही अछै तू ही जतस तू ही व्रतस तू ही गतस तू ही मतस तू ही इन्नी कुछ सुरत टिकी के कई घंटे केवल तू ही दी रुट लग लगी रही। वो केड़ा टिका सी के जेड़ा घंटिया बगी केवल तू ही कही जा। सब सच्चे पातशाह कहते ने कि जिदा अंदर मालक दे चरणा विच बिन्या गया है मन बेदया चरनार बिंद दर्शन लगड़ा सा उहदे अंदर मालक दे दर्शना दी स्वास स्वास अंदर तांगे किते किते मालक दे दर्शन होण। साहिब गुरु ग्रंथ साहिब जी दी बाणी विच भगत नामदेव जी दे दो शब्द ने कि चुभी कोई सुरत मन बेदया चरनार बिंद की ते कदी कोई अज भी अंदर नूं एकाग्र करके जदों सिमरन करने आ ना जे शब्द पढ़िए जां अभ्यास करिए उदों अरदास जरूर पहला करिए। अरदास दे ते अखर ही भावें फिर दे दी गहराई विच अरदास निकली होवे अखर नहीं अखर तां भावें सवेर तो लैके शाम तक आपां बोलदे रहिए जे अंदर नहीं टिकिया साडे अखर तां छत तक नहीं पहुंच सकदे ते उस करोड़ां ब्रह्मंडां दे मालक तक आवाज किवें पहुंचे ओ अरदास केड़ी। डॉक्टर जसवंत सिंह नेकी ने अरदास संबंधी बड़ी सोहनी एक पुस्तक लिखी उहदे आरंभ विच उहने एक शब्द कहा ਉਹ ਕਹਿੰਦਾ ਦੁਨੀਆਂ ਦੇ ਲੋਕੋ ਅੰਮੂ ਸਾਹਿਬ ਦੇ ਜੀਵਨ ਵਿੱਚ ਆਜੜੀ ਬੈਠਾ ਸੀ ਚੌਂਕੜਾ ਮਾਰਿਆ ਧੁੱਪ ਵਿੱਚ ਬੈਠਾ ਤੇ ਸ਼ਬਦ ਕਹਿ ਰਿਹਾ ਸੀ ਅੱਲਾਹ ਜੇ ਆਪਾਂ ਦੋਵੇਂ ਇੱਕੋ ਜਿਹੇ ਹਾਂ ਫਿਰ ਵੱਖ ਵੱਖ ਕਿਉਂ ਰਹਿੰਦੇ ਆਪਾਂ ਇਕੱਠੇ ਕਿਉਂ ਨਾ ਰਹੀਏ ਧਿਆਨ ਦਿਆ ਜੀ ਜਿਹੜੀ ਅਰਜ਼ ਕਰਨ ਲੱਗਾ ਉਹ ਕਹਿੰਦਾ ਲੋਕ ਕਹਿੰਦੇ ਨੇ ਤੇਰਾ ਕੋਈ ਇੱਕ ਘਰ ਨਹੀਂ ਤੇ ਭੇਡਾਂ ਚਾਰਨ ਵਾਲਾ ਗੱਡਰੀਆ ਅੱਜ ਵੀ ਕਹਿੰਦਾ ਸੀ ਮੇਰਾ ਵੀ ਕਿਹੜਾ ਕੋਈ ਕਾਹ ਹੈ। ਲੋਕ ਕਹਿੰਦੇ ਨੇ ਕਿ ਮੇਰੇ ਮਾਲਕ ਤੂੰ ਇਕੱਲਾ, ਮੈਂ ਵੀ ਇਕੱਲਾ, ਤੂੰ ਮੈਨੂੰ ਮਿਲ ਤਾਂ ਸਹੀ, ਆਪਾਂ ਇਕੱਠੇ ਰਹਿ ਜਾਈਏ, ਜੇ ਤੈਨੂੰ ਕਿਤੇ ਰੋਗ ਲੱਗੇਗਾ ਮੈਂ ਦਵਾ ਦਾਰੂ ਜਾਣਨਾ, ਜੰਗਲ ਵਿੱਚ ਰਹਿੰਦਾ, ਮੈਨੂੰ ਜੜੀਆਂ ਬੂਟੀਆਂ ਦਾ ਪਤਾ, ਤੇਰਾ ਇਲਾਜ ਕਰ ਦਿਆਂਗਾ, ਜੇ ਕਿਤੇ ਤੇਰੇ ਬਸਤਰ ਮੈਲੇ ਹੋਣਗੇ ਤੇਰੇ ਕੱਪੜੇ ਧੋ ਦਿਆਂਗਾ, ਤੈਨੂੰ ਇਸ਼ਨਾਨ ਕਰਾਵਾਂਗਾ। ਇੰਨੇ ਸ਼ਬਦ ਕਹਿ ਤੇ ਹਜ਼ਰਤ ਮੂਸਾ ਨੇ ਪੂਰੇ ਜ਼ੋਰ ਨਾਲ ਉਸ ਆਜੜੀ ਦੇ ਮੂੰਹ ਤੇ ਇੱਕ ਚਪੇੜ ਮਾਰੀ। ਕਹਿਣ ਲੱਗਾ ਕੰਬਖਤ, ਤੈਨੂੰ ਪਤਾ ਕਿ ਉਹ ਪਰਵਰਦਗਾਰ, ਉਹ ਅੱਲਾ, ਉਹ ਵਾਹਿਗੁਰੂ, ਜੋ ਵੀ ਸ਼ਬਦ ਵਰਤਿਆ ਰੱਬ ਲਈ, ਉਹ ਤਾਂ ਲੋਕਾਂ ਦੇ ਜਨਮਾਂ ਜਨਮਾਂ ਦੀ ਮੈਲ ਲਾਉਂਦਾ, ਤੂੰ ਕੌਣ ਐਲਾਨ ਵਾਲਾ, ਤੂੰ ਕਹਿੰਦਾ ਤੈਨੂੰ ਦੁੱਧ ਪਿਆਂਗਾ, ਕਰੋੜਾਂ ਬ੍ਰਹਿਮੰਡਾਂ ਦੇ ਜੀਵਾਂ ਨੂੰ ਰਿਜ਼ਕ ਦਿੰਦਾ, ਤੂੰ ਕੌਣ ਹੈ ਦੇਣ ਵਾਲਾ, ਉਹ ਤਾਂ ਲੋਕਾਂ ਦੇ ਅੰਦਰ ਨੂੰ ਸਕੂਨ ਦਿੰਦਾ, ਤੂੰ ਰੱਬ ਨੂੰ ਕੀ ਦੇਣ ਵਾਲਾ ਹੈ। ਤੇ ਆਜੜੀ ਦੀਆਂ ਅੱਖਾਂ ਭਾਰੀਆਂ, ਕਹਿੰਦਾ ਸੱਚ ਮੈਨੂੰ ਪਤਾ ਕੋਈ ਨਹੀਂ ਸੀ, ਕਿਸੇ ਨੇ ਕਿਹਾ ਰੱਬ ਇਹੋ ਜਿਹਾ ਤੇ ਮੈਂ ਇਸ ਢੰਗ ਨਾਲ ਹੀ ਆਵਾਜ਼ ਦੇਣ ਲੱਗ ਪਿਆ ਵੀ ਜੇ ਤੂੰ ਇਹੋ ਜਿਹਾ ਤੇ ਕਰ ਕਿਰਪਾ। ਹਜ਼ਰਤ ਮੂਸਾ ਜਦੋਂ ਕੈਤੂਰ ਤੇ ਗਿਆ, ਅੱਗੇ ਰੋਜ਼ ਸੁਰਤ ਜੁੜੇ, ਅੰਦਰ ਟਿਕੇ, ਪਰ ਅੱਜ ਅੰਦਰ ਟਿਕਾ ਨਹੀਂ। ਕਹਿੰਦੇ ਨੇ ਜਦੋਂ ਅੰਦਰ ਬੇਬਲ ਹੋ ਗਿਆ, ਪੱਥਰ ਤੇ ਮੱਥਾ ਮਾਰ ਕੇ ਕਹਿੰਦਾ ਹੈ ਰੱਬ ਮੇਰੇ ਤੋਂ ਕੀ ਗੁਨਾਹ ਹੋਇਆ, ਅੱਜ ਮੇਰਾ ਅੰਦਰ ਕਿਉਂ ਨਹੀਂ ਜੁੜਦਾ। ਕਹਿੰਦੇ ਉਸ ਵੇਲੇ ਕੰਨ ਵਿੱਚ ਆਵਾਜ਼ ਪਈ ਸੀ, ਤੈਨੂੰ ਦਾਤ ਦਿੱਤੀ ਸੀ ਟੁੱਟਿਆ ਹੋਇਆ ਨੂੰ ਜੋੜਨ ਲਈ, ਇਸ ਕਰਕੇ ਨਹੀਂ ਵੀ ਜੁੜਿਆ ਹੋਇਆ ਨੂੰ ਚਪੇੜ ਮਾਰ ਕੇ ਤੋੜਾ। ਕਹਿਣ ਲੱਗੇ ਤੂੰ ਕੇਵਲ ਅੱਖਰਾਂ ਵਿੱਚ ਪੈ ਗਿਆ, ਪਰ ਉਹਦੇ ਕਿਰਦੇ ਦੀ ਬੇਬਲਤਾ ਤੂੰ ਤੱਕੀ ਨਹੀਂ, ਉਹਦੇ ਅੰਦਰ ਦੇ ਪਿਆਰ ਨੂੰ ਤੂੰ ਦੇਖਿਆ ਨਹੀਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਤੂੰ ਸਿਮਰਨ ਵਿੱਚ ਬਹਿ ਤੇ ਅਰਦਾਸ ਕਰੀ, ਮੇਰੇ ਮਾਲਕਾ ਕਿਰਪਾ ਕਰ, ਇਸ ਖਿੰਡੇ ਹੋਏ ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜ। ਤੇ ਉਹ ਅਰਦਾਸ ਕਿਤੇ ਟਿਕੇ ਹੋਏ ਹਿਰਦੇ ਵਿੱਚੋਂ ਨਿਕਲੇ, ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰਾ ਅੰਦਰ ਵਿੰਨਿਆ ਗਿਆ, ਮੈਂ ਅਰਜ਼ ਕਰ ਰਿਹਾ, ਦੇਖੋ ਜਿਹਦਾ ਅੰਦਰ ਜੁੜ ਗਿਆ। ਹੁਣ ਜੁੜੇ ਦਾ ਮਤਲਬ ਇਹ ਨਹੀਂ ਇੱਕ ਘੜੀ ਜੁੜਿਆ ਅਗਲੇ ਖਿੰਡ ਫਿਰ ਉਹ ਚਰਨਾਰ ਬਿੰਦ ਵਿੱਚ ਜੁੜਨ ਦਾ ਮਤਲਬ ਹੈ ਕਿ ਇੱਕ ਵਾਰੀ ਜੁੜਿਆ ਕਦੀ ਫਿਰ ਹਿੱਲੇ ਨਾ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ। ਹਜ਼ੂਰ ਦਾ ਇੱਕ ਬਚਨ ਆਉਂਦਾ ਹੈ, ਵੇਲ ਪੰਜਾਇਆ ਕੱਟ ਬੁਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੈ ਸੂਈ ਧਾਗਾ ਸੀਵੈ, ਇਉਂ ਪੱਤ ਪਾਤੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ, ਮਨ ਬੇਧਿਆ ਚਰਨਾਰ ਬਿੰਦ ਕੀ। ਹਜ਼ੂਰ ਕਹਿੰਦੇ ਨੇ ਜਦੋਂ ਕੱਪੜਾ ਬਣਾਇਆ ਜਾਂਦਾ ਤੇ ਪਹਿਲਾਂ ਆਪਾਂ ਕਪਾਹ ਨੂੰ ਲਿਆਉਂਦੇ ਹਾਂ, ਚੁਣ ਕੇ ਉਹਨੂੰ ਵੇਲਨੇ ਆ, ਫਿਰ ਉਹਦਾ ਰੂੰ ਤਿਆਰ ਕੀਤਾ ਜਾਂਦਾ, ਫਿਰ ਕੱਪੜਾ ਬਣਾ ਕੇ ਉਹਨੂੰ ਕੱਟ ਕੇ ਉਹਨੂੰ ਪਾਣੀ ਵਿੱਚ ਰੱਖ ਕੇ ਰੰਗ ਚਾੜਨੇ ਆ। ਸਾਹਿਬ ਕਹਿੰਦੇ ਨੇ ਫਿਰ ਪਾਟੇ ਕੋਈ ਕੱਪੜੇ ਨੂੰ ਸੂਈ ਤੇ ਧਾਗਾ ਸੀਂਦਾ। ਕਹਿਣ ਲੱਗੇ ਕਦੀ ਤੂੰ ਵੀ ਸੋਚਿਆ ਕਿ ਜੇ ਇੱਕ ਸੂਈ ਪਾਟੇ ਕੋਈ ਕੱਪੜੇ ਨੂੰ ਸੀ ਸਕਦੀ ਏ, ਤੇ ਕਈ ਜਨਮਾਂ ਦਾ ਮਾਲਕ ਦੇ ਚਰਨਾਂ ਵਿੱਚੋਂ ਵਿਛੜਿਆ, ਤੂੰ ਵੀ ਉਹਦੇ ਚਰਨਾਂ ਵਿੱਚ ਸੀਤਾ ਜਾ ਸਕਦਾ ਜੇ ਤੇਰੇ ਕੋਲ ਵੀ ਕੋਈ ਸੂਈ ਧਾਗਾ ਹੋਵੇ। ਮਹਾਰਾਜ ਉਹ ਕਿਵੇਂ? ਸਾਹਿਬ ਨੇ ਬਚਨ ਕਹਿ ਕਹਿਣ ਲੱਗੇ ਕੱਤ ਬੁਣਾਇਆ, ਉਸ ਮਾਲਕ ਨੇ ਕਿਰਪਾ ਕੀਤੀ, ਵੇਲ ਪੰਜਾਇਆ, ਕੱਤ ਬੁਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੇ, ਲੋਹਾ ਦਰ ਤੇ ਕੈਂਚੀ ਵੱਢਦੀ ਏ, ਮੇਰੇ ਮਾਲਕ ਦਰਜੀ ਪਾੜੈ ਸੂਈ ਧਾਗਾ ਸੀਵੈ, ਇਉਂ ਪਤਪਾਤੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਫਿਰ ਅੱਗੇ ਕਹਿਣ ਲੱਗੇ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ, ਕੱਪੜਾ ਪੁਰਾਣਾ ਹੋ ਜਾਏ ਪਾਟ ਜਾ ਉਹਨੂੰ ਸੂਈ ਧਾਗਾ ਫਿਰ ਗੰਢ ਦਿੰਦਾ, ਤੇ ਪੁਰਾਣੇ ਕੱਪੜੇ ਜ਼ਿਆਦਾ ਦੇਰ ਚੱਲਦੇ ਨਹੀਂ, ਮਾਂ ਕੁਖ ਚੱਲੈ ਨਾ ਹੀ ਘੜੀ ਮੌਤ ਕਿਚ ਹੰਢੈ, 15 ਦਿਨ ਮਹੀਨਾ ਚੱਲੇਗਾ ਫਿਰ ਉਹਨੇ ਕੱਪੜੇ ਨੇ ਪਾਟ ਜਾਣਾ। ਤੇ ਮੇਰੇ ਮਾਲਕ ਜੀ ਕੀ ਅੰਦਰ ਵੀ ਇਸ ਤਰ੍ਹਾਂ ਪੁਰਾਣਾ ਹੋ ਕੇ ਫਿਰ ਪਾਟ ਜਾਂਦਾ ਫਿਰ ਟੁੱਟ ਜਾਂਦਾ? ਸਾਹਿਬ ਕਹਿਣ ਲੱਗੇ ਨਹੀਂ ਪਿਆਰਿਆ, ਜਿਹੜੇ ਸੱਚ ਨਾਲ ਜੁੜੇ ਨੇ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ। ਸਾਹਿਬ ਕਹਿਣ ਲੱਗੇ ਜਿਹੜਾ ਸੱਚ ਨਾਲ ਸਿਮਰਨ ਨਾਲ ਜੁੜ ਗਿਆ ਉਹ ਇੰਨਾ ਕੁ ਟਿਕ ਗਿਆ ਕਿ ਉਹਦਾ ਅੰਦਰ ਕਦੀ ਸਾਈਂ ਤੋਂ ਵਿਛੜਦੇ ਨਹੀਂ। ਸਾਹਿਬ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕੋਈ ਸੂਈ ਧਾਗਾ ਲੱਭ ਕਿ ਤੇਰਾ ਅੰਦਰ ਸੀਤਾ ਜਾਏ, ਧਿਆਨ ਦਿਆ ਜੇ। ਸਾਹਿਬ ਬਾਬੇ ਨਾਮਦੇਵ ਨੇ ਫਿਰ ਉਸ ਸੂਈ ਧਾਗੇ ਦਾ ਜ਼ਿਕਰ ਕੀਤਾ, ਉਹਨਾਂ ਦਾ ਅੰਮ੍ਰਿਤ ਬਚਨ ਆਰੰਭ ਹੁੰਦਾ। ਆਪਾਂ ਪੜ੍ਹਨੇ ਆ, ਮਨ ਮੇਰੂ ਗਦ ਜੇਬਾ ਮੇਰੀ ਕਾਤੀ, ਉਹ ਕਿਹੜਾ ਸੂਈ ਧਾਗਾ ਜਿਹਦੇ ਵੱਲ ਇਸ਼ਾਰਾ ਮੇਰਾ ਬਾਬਾ ਕਰਦਾ ਪਿਆ ਕਿ ਹੋਏ ਪੁਰਾਣਾ ਕੱਪੜ ਪਾਤਾ ਸੂਈ ਧਾਗਾ ਗੰਢੈ, ਤੇ ਪਿਆਰਿਆ ਤੂੰ ਵੀ ਯਤਨ ਕਰਕੇ ਜੇ ਟੁੱਟਿਆ ਕੋਈ ਸੂਈ ਧਾਗਾ ਲੱਭ ਖਾ ਜੁੜਨ ਦਾ। ਮਹਾਰਾਜ ਕਿਹੜਾ? ਤੇ ਬਾਬੇ ਨਾਮਦੇਵ ਨੇ ਉੱਤਰ ਦਿੱਤਾ, ਕਹਿਣ ਲੱਗੇ ਮੇਰਾ ਮਨ ਇਸ ਤਰ੍ਹਾਂ ਹੈ ਜਿਵੇਂ ਗਦ ਨਾਲ ਮਾਪ ਕੇ ਕੱਪੜੇ ਨੂੰ ਮਾਪਿਆ ਜਾਂਦਾ ਤੇ ਕੈਂਚੀ ਨਾਲ ਕੱਟਿਆ ਜਾਂਦਾ। ਕਹਿਣ ਲੱਗੇ ਮੇਰੇ ਮਾਲਕ ਮੈਂ ਮਨ ਨੂੰ ਗਦ ਬਣਾਇਆ ਤੇ ਜ਼ਬਾਨ ਨੂੰ ਕੈਂਚੀ ਬਣਾਇਆ। ਫਰਕ ਬੜਾ ਜੀ, ਇੱਕ ਕੈਂਚੀ ਉਹ ਵੇ ਜਿਹੜੀ ਜ਼ਬਾਨ ਕੈਂਚੀ ਬਣ ਕੇ ਲੋਕਾਂ ਦੀਆਂ ਜੜ੍ਹਾਂ ਕੱਟਦੀ ਏ, ਤੇ ਨਾਮਦੇਵ ਦੀ ਜ਼ਬਾਨ ਉਹ ਕੈਂਚੀ ਏ ਜਿਹੜੀਆਂ ਜਮਦੂਤਾਂ ਦੀਆਂ ਫਾਹੀ ਕੱਟਦੀ ਪਈ। ਸਾਹਿਬ ਕਹਿਣ ਲੱਗੇ ਮਨ ਮੇਰੋ ਗਦ, ਜੇਬਾਂ ਮੇਰੀ ਕਾਪੀ, ਪਰ ਇਸ ਕੈਂਚੀ ਨਾਲ ਲੋਕਾਂ ਦੇ ਘਰ ਨਹੀਂ। ਕਹਿਣ ਲੱਗੇ ਮੱਪ ਮੱਪ ਕਾਟੋ ਜਮ ਕੀ ਫਾਸੀ, ਮੈਂ ਗਦ ਨਾਲ ਮਾਪ ਮਾਪ ਕੇ ਜਮਦੂਤ ਦੀ ਫਾਹੀ ਕੱਟਣ ਤੁਰਿਆ। ਕਿਹੜੀ ਸੂਈ ਧਾਗੀ ਧਾਗਾ? ਕਹਿਣ ਲੱਗੇ ਮੱਪ ਮੱਪ ਕਾਟੋ ਜਮ ਕੀ ਫਾਸੀ, ਕਹਾਂ ਕਰੂੰ ਜਾਤੀ ਕਹਿ ਕਰੂੰ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਰਾਂਗਣ ਰਾਂਗੂ ਸੀਵਨ ਸੀਵੂ। ਕਹਿਣ ਲੱਗੇ ਰਾਮ ਨਾਮ ਬਿਨ ਘੜੀ ਨਾ ਜੀਵੂ, ਮਨ ਵੇਦਿਆ ਚਰਨਾਰ ਬਿੰਦ। ਹੁਣ ਇੱਥੋਂ ਤੱਕ ਉਹਨਾਂ ਨੇ ਗੱਜ ਦਾ ਕੈਂਚੀ ਦਾ ਜ਼ਿਕਰ ਕੀਤਾ, ਰੰਗਣ ਦਾ ਜ਼ਿਕਰ ਕੀਤਾ, ਸੀਨ ਦਾ ਯਤਨ ਕੀਤਾ, ਤੇ ਪੁੱਛਿਆ ਨਾਮਦੇਵ ਫਿਰ ਕਿਰਪਾ ਕਰਕੇ ਦੱਸੋ ਕਿਹੜਾ ਸੂਈ ਤੇ ਕਿਹੜਾ ਧਾਗਾ ਜਿਹਦੇ ਨਾਲ ਟੁੱਟੇ ਹੋਏ ਮਨ ਸੀਤੇ ਜਾਂਦੇ ਨੇ। ਉਹਨਾਂ ਨੇ ਅਖੀਰ ਦੀ ਭਗਤ ਪੰਕਤੀ ਕਹੀ, ਕਹਿਣ ਲੱਗੇ ਸੋਨੇ ਕੀ ਸੂਈ ਰੂਪੇ ਕਾ ਧਾਗਾ, ਲੋਹੇ ਦੀ ਸੂਈ ਨਹੀਂ, ਉੱਥੇ ਸ਼ੁੱਧ ਸੋਨੇ ਦੀ ਸੂਈ ਚਾਹੀਦੀ ਏ, ਤੇ ਉਸ ਸੂਈ ਦੇ ਵਿੱਚ ਆ ਸੂਤ ਦਾ ਧਾਗਾ ਨਹੀਂ, ਉਸ ਤੇ ਧਾਗਾ ਪੈਂਦਾ ਹੀ ਕੱਲਾ ਚਾਂਦੀ ਦਾ। ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਭਗਤ ਬਾਣੀ ਦੇ ਐਸੇ ਬਚਨ ਨੇ ਜਿਹੜੇ ਰਮਜ਼ ਭਰਪੂਰ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਕਹਿਣ ਲੱਗੇ ਸੋਨੇ ਦੀ ਸੂਈ ਲੱਭ ਤੇ ਚਾਂਦੀ ਦਾ ਧਾਗਾ ਪਾਈ, ਜੇ ਆਪਣੇ ਮਨ ਨੂੰ ਚਰਨਾਰ ਬਿੰਦ ਵਿੱਚ ਵਿੜਨੇ ਸੋਨੇ ਕੀ ਸੂਈ ਰੂਪੇ ਕਾ ਧਾਗਾ, ਤੇ ਫਿਰ ਪੁੱਛਿਆ ਕਿਹੜੀ ਸੋਨੇ ਦੀ ਸੂਈ। ਫਿਰ ਉਹਨਾਂ ਬਚਨ ਕਿਆ ਕਹਿਣ ਲੱਗੇ, ਸ਼ੁੱਧ ਸੋਨਾ ਕੇਵਲ ਗੁਰੂ ਕਾ ਸ਼ਬਦ ਹੈ ਚੇਤੇ ਰੱਖੀ, ਤੇ ਧਾਗਾ ਜਿਹੜਾ ਰੂਪਾ ਉਹ ਚਾਂਦੀ ਦਾ ਅਰਥ ਕੀਤਾ ਸੁਰਤ, ਸੁਰਤ ਦਾ ਧਾਗਾ ਲਈ ਸ਼ਬਦ ਦੀ ਸੂਈ ਲਈ ਚੇਤੇ ਰੱਖੀ। ਜਦੋਂ ਕੱਪੜਾ ਸੀਤਾ ਜਾਂਦਾ ਧਾਗਾ ਅਗਵਾਈ ਨਹੀਂ ਕਰਦਾ, ਹਮੇਸ਼ਾ ਅਗਵਾਈ ਸੂਈ ਕਰਦੀ ਹੁੰਦੀ ਹੈ। ਕਦੀ ਦੇਖੋ ਅਸੀਂ ਸੋਨੇ ਪੁਰਾਣੇ ਆ ਮਾਈਆਂ ਬੀਬੀਆਂ ਭੈਣਾਂ, ਕਦੀ ਧਾਗਾ ਅੱਗੇ ਤੁਰਦਾ ਦੇਖੇ? ਧਾਗਾ ਹਮੇਸ਼ਾ ਸੂਈ ਦੇ ਪਿੱਛੇ ਜਾਏਗਾ। ਕਹਿਣ ਲੱਗੇ ਗੁਰਮੁਖਾਂ ਸ਼ਬਦ ਨੂੰ ਸੂਈ ਬਣਾਈ ਤੇ ਸੁਰਤ ਨੂੰ ਚਾਂਦੀ ਦਾ ਧਾਗਾ ਬਣਾਈ। ਚਾਰ ਦਿਨ ਸੀ ਕੇ ਦੇਖਦਾ ਸੀ, ਕਹਿੰਦੇ ਮੇਰਾ ਅੰਦਰ ਸੀਤਾ ਗਈ। ਮੈਂ ਤੈਨੂੰ ਤਜਰਬਾ ਦੱਸਣਾ, ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੀ ਕਾ ਚਿੱਤ ਹਰ ਸਿਉਂ ਲਾਗਾ, ਮਨ ਬੇਦਿਆ ਚਰਨਾਰ ਬਿਦ। ਪੁੱਛਿਆ ਜੀ ਤੁਹਾਡਾ ਚਿੱਤ ਕਿਵੇਂ ਜੁੜ ਗਿਆ? ਸਾਹਿਬ ਬਾਬਾ ਨਾਮਦੇਵ ਦਾ ਦੂਜਾ ਸ਼ਬਦ ਪੜ੍ਹਿਓ, ਰਾਮ ਕਲੀ ਰਾਗ ਅੰਦਰ। ਸਿਰਫ ਇਸ ਪੰਕਤੀ ਤੇ ਅਰਜ ਕਰ ਰਿਹਾ, ਮਨ ਬੇਦਿਆ ਚਰਨਾਰ ਬਿਦ ਕਦੀ ਵਿੰਨਿਆ ਜਾਏ। ਅਸੀਂ ਸਿੱਖਾਂ ਦੀਆਂ ਜਦੋਂ ਉਦਾਹਰਨਾਂ ਪੜ੍ਹਦੇ ਹਾਂ ਨਾ, ਕਈ ਵਾਰੀ ਸੋਚਦੇ ਹਾਂ ਕਿ ਬੜਾ ਵੱਡਾ ਦੁਖਾਂਤ ਹੈ ਕਿ ਜਿਹੜੇ ਪੁਰਾਤਨ ਹੋ ਚੁੱਕੇ ਗੁਰਸਿੱਖ ਕਰਨੀ ਵਾਲੇ ਉਹਨਾਂ ਨੂੰ ਤਾਂ ਯਾਦ ਕਰਨਾ ਹੀ, ਤੇ ਜੇ ਕਿਤੇ ਕਿਸੇ ਅੱਜ ਕਰਨੀ ਵਾਲੇ ਦਾ ਜ਼ਿਕਰ ਕਰ ਦਿਓ ਤੇ ਅੰਦਰ ਇੱਕੋ ਦਮ ਤੜਪ ਸਕਦਾ, ਇਹ ਕਿਵੇਂ ਹੋ ਸਕਦਾ? ਫਿਰ ਮੇਰਾ ਮਨ ਕਹਿੰਦਾ ਇਹਨਾਂ ਨੂੰ ਸ਼ਾਇਦ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਨਹੀਂ। ਬਾਬਾ ਤੇਜਾ ਸਿੰਘ ਡਬਲ ਐਮਏ ਨੇ ਇੱਕੋ ਗੱਲ ਕਹੀ ਸੀ, ਕਹਿੰਦਾ ਜਿਹੜਾ ਕਹਿੰਦਾ ਗੁਰੂ ਦੀ ਹਜ਼ੂਰੀ ਵਿੱਚ ਖਲੋ ਕੇ, ਸਿੱਖ ਕੋਈ ਨਹੀਂ, ਸੰਤ ਕੋਈ ਨਹੀਂ, ਕਹਿੰਦਾ ਇਦੋਂ ਵੱਡੀ ਗੁਰੂ ਦੀ ਬੇਅਦਬੀ ਕੋਈ ਨਹੀਂ। ਪੁੱਛਿਆ ਜੀ ਕਿਉਂ? ਕਹਿੰਦਾ ਸਿਆਣਾ ਉਸਤਾਦ ਕਲਾਸ ਵਿੱਚ ਪੜ੍ਹਾ ਰਿਹਾ, ਟੀਚਰ ਪੜ੍ਹਾ ਰਿਹਾ, ਤੇ ਉਹਦੇ ਸਾਹਮਣੇ ਖਲੋ ਕੇ ਕਹਿ ਦਿਓ ਤੇਰੀ ਕਲਾਸ ਦੇ ਸਾਰੇ ਵਿਦਿਆਰਥੀ ਨਲਾਇਕ ਨੇ, ਉਸ ਟੀਚਰ ਨੂੰ ਤਾਂ ਜ਼ਮੀਨ ਨਹੀਂ ਵੇਲ ਦਿੰਦੀ ਜਿਹਨੂੰ ਕਹਿ ਦਈਏ ਤੂੰ ਇੱਕ ਵਿਦਿਆਰਥੀ ਵੀ ਤਿਆਰ ਨਹੀਂ ਕਰ ਸਕੇ। ਜੇ ਹੋਕਾ ਦੇਨੇ ਆ ਕਿ ਗੁਰੂ ਗ੍ਰੰਥ ਸਾਹਿਬ ਤੂੰ ਜੁਗੋ ਜੁਗ ਅਟਲ ਹੈ, ਤੇ ਮੇਰੇ ਮਨਾਂ ਇੱਕ ਗੱਲ ਸੋਚੀ, ਤੇਰੇ ਕੋਲ ਵੇਖਣ ਵਾਲੀ ਅੱਖ ਨਹੀਂ, ਜੁੜੇ ਹੋਏ ਗੁਰਮੁਖ ਅਜੇ ਵੀ ਤੈਨੂੰ ਮਿਲਣਗੇ। ਸਾਹਿਬ ਬਾਬਾ ਨਾਮਦੇਵ ਬਚਨ ਕਰਦੇ ਨੇ, ਕਹਿੰਦੇ ਨੇ ਮੇਰਾ ਚਿੱਤ ਜੁੜ ਗਿਆ। ਭਾਈ ਗੁੰਜੇ ਦਾ ਚਿੱਤ ਜੁੜਿਆ ਨਹੀਂ, ਮਨ ਵੇਦਿਆ ਚਰਨਾਰ ਬਿੰਦ, ਕਿੱਥੇ ਕਾਬਲ ਦੀ ਧਰਤੀ ਤੇ ਕਿੱਥੇ ਗੁਰੂ ਕਾ ਲਾਲ। ਕੀਰਤਪੁਰ ਸਾਹਿਬ ਗੁਰੂ ਹਰਿ ਸਾਹਿਬ ਦੇ ਚਰਨ ਪਕੜ ਕੇ ਬੈਠਾ ਰਿਹਾ ਤੇ ਸਾਰਾ ਦਿਨ ਗੁਰੂ ਹਰਿ ਸਾਹਿਬ ਉੱਠੇ ਨੇ। ਕੀ ਭਾਈ ਦੇਵੀ ਦਾਸ ਦਾ ਚਿੱਤ ਗੁਰੂ ਚਰਨਾਂ ਵੀ ਜੁੜਿਆ ਨਹੀਂ? ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਨ ਵਾਲਾ ਤੇ ਪਹਾੜੀਆਂ ਨੇ ਗਰਮ ਸਲਾਈਆਂ ਕਰਕੇ ਉਹਦੇ ਅੱਖਾਂ ਦੇ ਵੀ ਜਦੋਂ ਲਾਈਆਂ ਉਹਦੀਆਂ ਅੱਖਾਂ ਦੀਆਂ ਕਰਕੇ ਜੰਗਲ ਵੀ ਸੱਟ ਗਏ। ਉਹ ਧਿਆਨ ਗੁਰੂ ਦੇ ਚਰਨਾਂ ਦਾ ਟਿਕਾ ਕੇ ਬੈਠਾ ਸੀ, ਪਰਤ ਕੇ ਅੱਖਾਂ ਖੋਲੀਆਂ, ਮੇਰੇ ਮਾਲਕ ਦੀ ਕਿਰਪਾ ਨਾਲ ਅੱਖਾਂ ਨੂੰ ਤੱਤੀ ਵਾਹ ਨਾ ਲੱਗੀ। ਕੀ ਉਹਦਾ ਅੰਦਰ ਦੀ ਸੁਰਤ ਉਸ ਮਾਲਕ ਦੇ ਚਰਨਾਂ ਵੀ ਜੁੜੀ ਨੇ? ਤੇ ਇੱਕ ਵਾਰੀ ਸ਼ਾਇਦ ਅਰਜ਼ ਵੀ ਇੱਥੇ ਕੀਤੀ ਸੀ, ਜੇ ਇੱਕ ਪੰਛੀ ਦੇ ਸੁਰਤ ਵਿੱਚ ਇੰਨੀ ਕੁ ਜਾਗ ਹੈ ਕਿ ਚੁਗੈ ਚਿਤਾਰੈ ਧੀ ਚੁਗੈ ਚੁਗ ਚੁਗ ਚਿਤਾਰੇ, ਜੇ ਇੱਕ ਊਜ ਉੜੈ ਊਡ ਆਵੈ ਸੈ ਕੋਸਾ ਤਿਸ ਪਾਛੇ ਬਚਰੇ ਸਰਿਆ ਤਿਨ ਕਮਨ ਖਲਾਵੈ ਕਮਨ ਚੁਕਾਵੈ, ਮਨ ਮੈਂ ਸਿਮਰਨ ਕਰਿਆ ਊਜ ਦਾਣਾ ਪਾਏ ਚੁੰਝ ਵਿੱਚ ਤੇ ਪੇਟ ਤੇ ਅਸਰ ਖੁਰਾਕ ਮਿਲ ਜਾਏ ਬੱਚੇ ਨੂੰ। ਜੇ ਕੂਜ ਦਾ ਧਿਆਨ ਤੇ ਸਿਮਰਨ ਬੱਚੇ ਦੀ ਪਰਵਰਿਸ਼ ਕਰਦਾ ਹੈ, ਜਦੋਂ ਸਿੱਖ ਤੇ ਗੁਰੂ ਦਾ ਧਿਆਨ ਜੁੜੇਗਾ ਕਿ ਸਿੱਖ ਤੇ ਉਹ ਰਹਿਮਤ ਹੋਵੇਗੀ ਨਹੀਂ।
ਮੈਨੂੰ ਗੱਲ ਬੜੀ ਸੋਹਣੀ ਉਹਦੀ ਲੱਗੀ। ਕਈ ਗੱਲਾਂ ਦੇਖੋ ਰਜਨੀਸ਼ ਦੀਆਂ ਬੜੀਆਂ ਲੋਕਾਂ ਪੜੀਆਂ ਸੁਣੀਆਂ। ਇਹ ਗੱਲ ਉਹਨੇ ਭਾਵੇਂ ਮਨੋਕਲਪਿਤ ਗੱਲ ਬਣਾਈ, ਮੈਂ ਸਿਰਫ ਜਿਹੜੀ ਅਰਜ਼ ਕਰਨੀ ਇਸ ਕਰਕੇ ਪਹਿਲਾਂ ਅਰਜ਼ ਕਰ ਦਿੱਤੀ। ਉਹਨੇ ਗੱਲ ਕਹੀ, ਉਹ ਕਹਿੰਦਾ ਵੀ ਚਰਚ ਵਿੱਚ ਰੋਜ਼ ਜਾ ਕੇ ਕਹਿੰਦੇ ਸਨ ਈਸ਼ਾ ਨੂੰ ਕਿ ਦਰਸ਼ਨ ਦੇ, ਪ੍ਰੇਅਰ ਕਰਨੀ ਹੈ ਐਤਵਾਰ ਤੋਂ ਦਰਸ਼ਨ ਦੇ, ਬੜਾ ਰੋਣਾ ਕੁਰਲਾਣਾ। ਕਹਿੰਦੇ ਨੇ ਇੱਕ ਦਿਨ ਉਹ ਆ ਗਿਆ, ਉਹ ਜਦੋਂ ਲੋਕ ਪ੍ਰੇਅਰ ਕਰਕੇ ਬਾਹਰ ਨਿਕਲੇ ਤੇ ਈਸਾ ਸਾਹਮਣੇ ਖਲੋਤੇ, ਉਹਨੇ ਕਹਿਣ ਲੱਗੇ ਵੀ ਆਓ ਤੁਸੀਂ ਰੋਜ਼ ਪੁਕਾਰਦੇ ਸੀ ਦਰਸ਼ਨਾਂ ਲਈ, ਮੈਂ ਆ ਗਿਆ। ਕਹਿੰਦੇ ਨੇ ਲੋਕਾਂ ਜੋ ਕਹਿੰਦੇ ਨੇ ਅਸਲ ਵਿੱਚ ਉਹਨਾਂ ਦਾ ਅੰਦਰ ਮੰਨਣ ਨੂੰ ਤਿਆਰ ਨਹੀਂ ਕਿ ਇਹ ਮੇਰੇ ਨਾਲ ਘਟਨਾ ਵਾਪਰ ਸਕਦੀ ਹੈ। ਜ਼ਬਾਨੀ ਕਲਾਮੀ ਕਹਿਣ ਲੱਗਾ ਕਿਸੇ ਨੇ ਪੱਥਰ, ਕਿਸੇ ਨੇ ਸੋਟਾ, ਕਿਸੇ ਨੇ ਜੁੱਤੀ ਚੁੱਕੀ, ਕਿ ਤੂੰ ਈਸਾ ਹੋ ਸਕਦਾ? ਉਹ ਜਿਉਂ ਮਾਰਨ ਲੱਗੇ ਕਹਿੰਦੇ ਨੇ ਦੌੜ ਕੇ ਰੁੱਖ ਸੀ ਬੜਾ ਉੱਚਾ ਟਰੀ ਤੇ ਚੜ ਗਿਆ ਈਸਾ। ਇੰਨੇ ਚਿਰ ਨੂੰ ਪਾਦਰੀ ਨਿਕਲਿਆ ਸਿਰਫ ਸਮਝਾਉਣ ਲਈ। ਪਾਦਰੀ ਨੂੰ ਕਹਿੰਦਾ ਘੱਟੋ ਘੱਟ ਇਹ ਰੋਜ਼ ਮੇਰੇ ਕੋਲ ਰਹਿੰਦਾ ਬੰਦਾ, ਇਹਨੂੰ ਤਾਂ ਪਤਾ ਮੈਂ ਕੌਣ। ਉੱਤੋਂ ਆਵਾਜ਼ ਰੁੱਖ ਤੋਂ ਦੇ ਕੇ ਕਹਿੰਦਾ ਇਹਨਾਂ ਨੂੰ ਸਮਝਾ, ਰੋਜ਼ ਤਾਂ ਆਵਾਜ਼ਾਂ ਪੈ ਦਿੰਦੇ ਸਨ ਦਰਸ਼ਨ ਦੇ ਦਰਸ਼ਨ ਦੇ, ਅੱਜ ਜੇ ਮੈਂ ਆ ਗਿਆ ਤੇ ਮੈਨੂੰ ਮਾਰਨ ਲੱਗੇ ਨੇ। ਪਾਦਰੀ ਸਮਝ ਗਿਆ, ਲੋਕਾਂ ਨੂੰ ਕਹਿੰਦੇ ਛੱਡੋ ਇਹ ਤੇ ਕਮਲਾ ਜੀ, ਇਹ ਸਦਾਈ ਇਹ ਰੋਜ਼ੇ ਤੇ ਤੁਰਿਆ ਫਿਰਦਾ, ਤੁਸੀਂ ਕੀ ਲੈਣਾ ਇਹਦੇ ਤੋਂ? ਆਪਣੇ ਘਰਾਂ ਨੂੰ ਜਾਓ, ਕੀਮਤੀ ਸਮਾਂ ਹੈ ਛੁੱਟੀ ਵਾਲਾ, ਦੇਣ ਕਿਉਂ ਆਪਣਾ ਇਹਦੇ ਤੇ ਖਰਚ ਪੈ ਕਰਦੇ ਹੋ ਜਦੋਂ ਸਾਰੇ ਚਲੇ ਗਏ। ਕਹਿ ਲੱਗੇ ਈਸਾ ਥੱਲੇ ਉਤਰਿਆ, ਕਹਿੰਦਾ ਤੈਨੂੰ ਮੇਰਾ ਪਤਾ ਨਹੀਂ ਮੈਂ ਕੌਣ ਆ? ਪਾਦਰੀ ਚਰਨਾਂ ਤੇ ਡੇਕ ਕੇ ਕਹਿੰਦਾ ਮੈਨੂੰ ਤੇ ਪਤਾ, ਪਰ ਜਿਹੜੇ ਤੈਨੂੰ ਰੋਜ਼ ਪੁਕਾਰਦੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਤੂੰ ਆ ਵੀ ਸਕਦਾ, ਇਹ ਘਟਨਾ ਵਾਪਰ ਵੀ ਸਕਦੀ। ਉਹ ਕਹਿਣ ਲੱਗਾ ਵੀ ਫਿਰ ਕਾਰਨ ਕਿਵੇਂ ਲੱਗ ਗਿਆ? ਸਾਰਾ ਦਿਨ ਕੰਮ ਧੰਦੇ ਕਰਨੇ। ਫਿਰ ਉਹਨਾਂ ਨੇ ਪੂਰਾ ਸ਼ਬਦ ਕੇਵਲ ਇਹਦੀ ਵਿਆਖਿਆ ਕੀਤੀ, ਮਨ ਰਾਮ ਨਾਮਾ ਬੇਦੀ ਅਲੇ, ਮਨ ਬੇਦਿਆ ਚਰਨਾਰ ਬਿੰਦ, ਮਨ ਰਾਮ ਨਾਮਾ ਬੇਦੀ ਅਲੇ। ਕਹਿੰਦੇ ਮੇਰਾ ਮਨ ਵਿਨਿਆ ਗਿਆ ਈ ਕਿਵੇਂ? ਜੈਸੇ ਕਣਕ ਕਲਾ ਚਿਤ ਮਾਂਡੀ ਅਲੇ, ਜਿਵੇਂ ਸੋਨਾ ਘੜਨ ਵਾਲਾ ਸੋਨੇ ਵਿੱਚ ਵੀ ਚਿੱਤ ਰੱਖਦਾ ਹੈ ਤੇ ਗ੍ਰਾਹਕਾਂ ਨਾਲ ਵੀ ਗੱਲਾਂ ਕਰਦਾ, ਮੇਰਾ ਅੰਦਰ ਵਿੰਨਿਆ ਹੋਇਆ। ਪੂਰਾ ਸ਼ਬਦ ਕਦੀ ਪੜ੍ਹਿਓ। ਸਾਹਿਬ ਕਹਿਣ ਲੱਗੇ, ਆਨੀ ਲੈ ਕਾਗਦ ਕਾਟੀ ਲੈ ਗੁੱਡੀ, ਆਕਾਸ਼ ਮਧੇ ਭਰਵੀ ਅਲੇ, ਪੰਜ ਜਨਾ ਸੋ ਬਾਤ ਬਤੋਵਾ, ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ। ਕਹਿਣ ਲੱਗੇ, ਆਨੀ ਲੈ ਕੁੰਭ ਭਰਾਈ ਲੈ, ਉਦਕ ਰਾਜ ਕੁਵਾਰ ਪੁਰੰਦਰੀ ਹੈ, ਹੱਥ ਵਿਨੋਦ ਬਿਨਾ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ, ਮੰਦਰ ਏਕ ਦੁਆਰ ਦਸ ਜਾਤਾ ਗਊ ਚਰਾਵਨ ਛਾਦੀ ਅਲੇ, ਪੰਜ ਕੋਸ ਪਰ ਜੋ ਗਊ ਚਰਾਵਤ ਚੀਤ ਸੋ ਬਛੜਾ ਰਾਖੀ ਅਲੇ। ਕਹਿਤ ਨਾਮ ਦੇ ਸੁਣੋ ਤਰਲੋਚਨ, ਬਾਲਕ ਪਾਲਨ ਕੋਢੀ ਅਲੇ, ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਲਕ ਰਾਖੀ ਅਲੇ। ਸਾਹਿਬ ਧੰਨ ਗੁਰੂ ਅਮਰਦਾਸ ਦੀ ਸਿਫਤ ਕਰਦੇ ਆ, ਕਿਵੇਂ ਮਨ ਮਿਨਿਆ ਜਾਏ? ਭਟਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਤੈ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾੜਿਓ, ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾਮ, ਮਨ ਵੇਦਿਆ ਚਰਨਾਰ ਬਿਨ, ਤੈ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ, ਦੋਇ ਠਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ, ਸਮੈ ਲੀਣੋ ਤੀਸ ਇੱਕ ਅਰ ਪੰਚ ਸਿੱਧ, ਤੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਣਿਓ, ਗੁਰੂ ਅਮਰਦਾਸ ਜਾਲਕ ਭਣੈ ਤੋਂ ਇੱਕ ਲੋੜੈ ਇੱਕ ਮੰਨਿਓ, ਮਨ ਵੇਦਿਆ ਚਰਨਾਰ ਬਿਦ, ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ। ਧੰਨ ਗੁਰੂ ਗ੍ਰੰਥ ਸਾਹਿਬ, ਕਹਿਣ ਲੱਗੇ ਨਦੀ ਭਰ ਕੇ ਵਗਦੀ ਪਈ ਏ, ਪਰ ਮੇਰੇ ਪੈਰ ਹੁਣ ਵਕਾਰਾਂ ਦੀ ਨਦੀ ਵਿੱਚ ਖੁੱਭਦੇ ਨਹੀਂ, ਕਿਉਂ? ਮਨ ਵੇਦਿਆ ਚਰਨਾਰ ਬਿੰਦ, ਮੰਝ ਮੁਹੱਬਤ ਤੇਰੀ ਮੇਰੇ ਸਿਰ ਦੇ ਵਿੱਚ, ਹੁਣ ਕੇਵਲ ਤੇਰਾ ਹੀ ਪਿਆਰ ਹੈ, ਮੰਝ ਮੁਹੱਬਤ ਤੇਰੀ, ਤੋਸ਼ਾ ਚਰਨੀ ਮਹਿੰਦਾ ਕੀੜਾ ਕੀਤਮ, ਮਨ ਵੇਦਿਆ ਚਰਨਾਰ ਬਿੰਦ, ਮੇਰਾ ਕਿਰਦਾ ਕੀਤਾ ਗਿਆ ਹਰ ਨਾਨਕ ਤੁਲਹਾ ਬੇੜੀ। ਕਹਿੰਦੇ ਨੇ ਤੇਰਾ ਨਾਮ ਹੀ ਤੇ ਜਹਾਜ਼ ਬਣ ਗਏ। ਹਜ਼ੂਰ ਕਹਿਣ ਲੱਗੇ, ਪੋਖ ਤੁਖਾਰ ਨਾ ਵਿਆ ਪਈ, ਕੰਠ ਮਿਲਿਆ ਹਰ ਨਾਮ, ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹ। ਕਹਿੰਦੇ ਨੇ ਦਰਸ਼ਨ ਦੀ ਪਿਆਸ ਸਵਾਸ ਸਵਾਸ, ਅਸਲ ਵਿੱਚ ਜਿਹੜਾ ਸਵਾਸ ਹੈ ਨਾ ਇਹ ਵੀ ਬੜੇ ਅੰਦਰ ਦੀ ਇਕਾਗਰਤਾ ਦੀ ਖੇਡ। ਕੱਲ ਵੀ ਇੱਕ ਅਰਜ਼ ਕੀਤੀ ਸੀ, ਸਰੀਰ ਦਾ ਜਿਹੜੀ ਬਣਤਰ ਹੈ ਉਹ ਸਹਾਇਕ ਹੁੰਦੀ ਹੈ ਇਕਾਗਰਤਾ ਦੇ ਲਈ। ਜਦੋਂ ਕੋਈ ਸਿਮਰਨ ਕਰਨ ਵਾਲਾ ਆਪਣੇ ਗਹਿਰੇ ਸਵਾਸ ਲੈ, ਰੀੜ੍ਹ ਦੀ ਹੱਡੀ ਸਿੱਧੀ ਕਰਕੇ ਬਹਿ ਕੇ ਨੇਤਰ ਬੰਦ ਕਰਕੇ ਜਦੋਂ ਸਵਾਸਾਂ ਦਾ ਧਿਆਨ ਰੱਖ ਕੇ ਜਪਦਾ ਤੇ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਰਹਿਮਤ ਵਰਸਦੀ। ਹਜ਼ੂਰ ਕਹਿਣ ਲੱਗੇ ਵੀ ਮੇਰੇ ਸਾਹ ਸਾਹ ਦੇ ਅੰਦਰ ਤੇਰੇ ਦਰਸ਼ਨਾਂ ਦੀ ਤਾਂਘ ਹੈ, ਦਰਸ਼ਨ ਲੱਗੜਾ ਸਾਹ। ਸਾਹਿਬ ਕਹਿਣ ਲੱਗੇ ਫਿਰ ਅੱਗੇ ਬਚਨ ਕਰਦੇ ਨੇ, ਓਟ ਗੋਬਿੰਦ ਗੋਪਾਲ ਰਾਏ, ਜਿੱਦਾਂ ਦਾ ਮਨ ਵਿੰਨਿਆ ਜਾਏ। ਉਹਨਾਂ ਨੇ ਓਟ ਗੋਬਿੰਦ ਵਾਹਿਗੁਰੂ ਦੀ ਲਈ ਧਰਤੀ ਦੀ ਪਾਲਣਾ ਕਰਨ ਵਾਲੇ ਦੀ ਰਹੀ ਤਿੰਨ ਸ਼ਬਦ ਨੇ ਓਟ ਗੋਬਿੰਦ ਗੋਪਾਲ ਰਾਏ ਇੱਕੋ ਲਖਾਇਕ ਨੇ ਗੋਬਿੰਦ ਦਰ ਤੇ ਧਰਤੀ ਨੂੰ ਆਸਰਾ ਦੇਣ ਵਾਲਾ ਗੋਪਾਲ ਦਰ ਤੇ ਜੀਵਾਂ ਦੀ ਪਾਲਣਾ ਕਰਨ ਵਾਲਾ ਰਾਏ ਜਿਹੜਾ ਸ਼ਬਦ ਹੈ ਇਹਦਾ ਅਰਥ ਹੈ ਰਾਜਾ ਕਹਿਣ ਲੱਗੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਭ ਉਹਨਾਂ ਦੀ ਜ਼ਿੰਦਗੀ ਵਿੱਚ ਕੇਵਲ ਇੱਕੋ ਲਾਭ ਕਿ ਆਪਣੇ ਗੁਰੂ ਆਪਣੇ ਮਾਲਕ ਦੀ ਸੇਵਾ ਕਰਨੀ ਜਿਹਦਾ ਮਨ ਗਿਣਿਆ ਹੈ ਨਾ ਉਹ ਕੇਵਲ ਸੇਵਾ ਦਾ ਲਾਹਾ ਲੈਂਦਾ ਤੇ ਕਿਸੇ ਤਰੀਕੇ ਨਾਲ ਵੀ ਉਹ ਸੇਵਾ ਕਰ ਲੈ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਇਹ ਬਚਨ ਕਿਹਾ ਕਿ ਸਹਿਸਕ੍ਰਿਤੀ ਅੰਦਰ ਕਹਿਣ ਲੱਗੇ ਸੇਵਾ ਬੜੀ ਰਹਿਮਤ ਕਰਦੀ ਪਾਸ਼ਨ ਕ੍ਰੋਧ ਅਗਰਮੀ ਵੈ ਪਿੱਛੇ ਰਹਿਣ ਵਾਲੇ ਆਗੂ ਬਣ ਜਾਂਦੇ ਨੇ ਨਿਰਾਸੰਗ ਆਸ ਪੂਰਨ ਹੈ ਜਿਹਨਾਂ ਦੀ ਕਿਤੇ ਆਸ ਨਾ ਪੂਰੀ ਹੋਵੇ ਸੇਵਾ ਕਰਨ ਵਾਲਿਆਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਪਾਸ਼ਨ ਕ੍ਰੋਧ ਅਗਰਨ ਵੈ ਨਿਰਾਸੰਗ ਆਸ ਪੂਰਨ ਹੈ ਨਿਰਧਨ ਭੈਂਗ ਧਨਵੰਤ ਹੈ ਰੋਗੀਆਂ ਰੋਗ ਖੰਡਣਾ ਜਿਸ ਬੰਦੇ ਨੂੰ ਇੱਕ ਕੌਡੀ ਵੀ ਨਸੀਬ ਨਾ ਹੋਵੇ ਉਹਨੂੰ ਸੇਵਾ ਪਾਤਸ਼ਾਹੀ ਦੇ ਦਿੰਦੀ ਹੈ ਤੇ ਗੁਰਮੁਖਾਂ ਜਿਸ ਬੰਦੇ ਨੂੰ ਰੋਗ ਲੱਗ ਜਾਏ ਗੁਰੂ ਕਿਰਪਾ ਕਰੇ ਸੇਵਾ ਨਾਲ ਉਹਦਾ ਰੋਗ ਵੀ ਕੱਟਿਆ ਜਾਂਦੇ ਕਹਿਣ ਲੱਗੇ ਰੋਗੀ ਨੂੰ ਰੋਗ ਖੰਡਣਾ ਭਗਤਿਨ ਭਗਤ ਦਾਨਗ ਜਿਹੜਾ ਕਹਿੰਦਾ ਮੈਨੂੰ ਕੇਵਲ ਭਗਤੀ ਚਾਹੀਦੀ ਸੇਵਾ ਕਰਕੇ ਭਗਤੀ ਮਿਲ ਜਾਂਦੀ ਹੈ ਰਾਮ ਨਾਮ ਗੁਣ ਕੀਰਤਨ ਹੈ ਪਾਰ ਬ੍ਰਹਮ ਪੁਰਖ ਦਾ ਤਾਰ ਦਾਇਆ ਲੈ ਨਾਨਕ ਗੁਰ ਸੇਵਾ ਕਿੰਨਾ ਲੱਭੇ ਤੇ ਕਿਹੜੀ ਚੀਜ਼ ਜਿਹੜੀ ਗੁਰੂ ਕੀ ਸੇਵਾ ਵਿੱਚੋਂ ਨਹੀਂ ਲੱਭਦੀ ਸਾਹਿਬ ਕਹਿਣ ਲੱਗੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਤੇ ਫਿਰ ਅਗਲੀ ਬਖਸ਼ਿਸ਼ ਹੋਈ ਕਿ ਜਦੋਂ ਸਾਈਂ ਦੀ ਸੇਵਾ ਕੀਤੀ ਹਜ਼ੂਰ ਕਹਿਣ ਲੱਗੇ ਵਿਖਿਆ ਪੋ ਨਾ ਸਕੀ ਵਿਖਿਆ ਦਰ ਇੱਥੇ ਮਾਇਆ ਕਹਿੰਦੇ ਮਾਇਆ ਦੀ ਪਕੜ ਫਿਰ ਉਹਨਾਂ ਨੂੰ ਪਹੁੰਚੀ ਨਹੀਂ ਮਾਇਆ ਆਪਣਾ ਅਸਰ ਉਹਨਾਂ ਤੇ ਕਰਦੀ ਨਹੀਂ ਰਹਿੰਦੇ ਵੀ ਮਾਇਆ ਵਿੱਚ ਨੇ ਤੇ ਮਾਇਆ ਉਹਨਾਂ ਦਾ ਕੁਝ ਵਿਗਾੜਦੀ ਵੀ ਕਿਉਂ ਤਿਨਕਾ ਖਾਧਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਜਿਹੜੇ ਸਾਈਂ ਦੇ ਰੰਗ ਵਿੱਚ ਰੰਗੇ ਗਏ ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵਿਖਿਆ ਪੋ ਨਾ ਸਕੀ ਮਿਲ ਸਾਧੂ ਗੁਣ ਗਾ ਸਾਧੂ ਗੁਰੂ ਨਾਲ ਮਿਲ ਕੇ ਉਹ ਪਰਮੇਸ਼ਵਰ ਦੇ ਗੁਣ ਗਾਇਨ ਕਰਦੇ ਨੇ ਫਿਰ ਅਗਲੀ ਕਿਰਪਾ ਹੋ ਗਈ ਜਹਿ ਤੇ ਉਪਜੀ ਤਹਿ ਮਿਲੀ ਜਿਵੇਂ ਇੱਕ ਪਾਣੀ ਦੀ ਬੂੰਦ ਸਮੁੰਦਰ ਵਿੱਚੋਂ ਉੱਠਦੀ ਹੈ ਭਾਪ ਬਣ ਕੇ ਉੱਡੀ ਬੱਦਲ ਬਣ ਕੇ ਪਹਾੜ ਤੇ ਵਰਸੀ ਪਰਤ ਕੇ ਉਸ ਬੂੰਦ ਨੇ ਸਫ਼ਰ ਕੀਤਾ ਤੇ ਓਨੀ ਦੇਰ ਤੱਕ ਉਹਨੂੰ ਟਿਕਾ ਨਹੀਂ ਜਿੰਨੀ ਦੇਰ ਤੱਕ ਸ਼ੌ ਸਾਗਰ ਵਿੱਚ ਮਿਲ ਨਾ ਗਈ ਕਹਿੰਦੇ ਜਿੱਥੋਂ ਇਹ ਜੀਵ ਆਤਮਾ ਪੈਦਾ ਹੋਈ ਸੀ ਮੇਰੇ ਮਾਲਕ ਦੀ ਕਿਰਪਾ ਹੋਈ ਉਹਦੇ ਵਿੱਚ ਸਮਾ ਗਈ ਜੇ ਤੇ ਉਪਜੀ ਤਹਿ ਮਿਲੀ ਜਿਵੇਂ ਸਾਹਿਬ ਕਹਿਣ ਲੱਗੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਨ ਸੂਰਜ ਕਿਰਨ ਮਿਲੇ ਜਲ ਕਾ ਜਲ ਕੂਵਾ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਜੇ ਤੇ ਉਪਜੀ ਤਹਿ ਮਿਲੀ ਪਰ ਕਿਵੇਂ ਮਿਲੀ ਸੱਚੀ ਪ੍ਰੀਤ ਸਮਾਓ ਮਾਲਕ ਨੂੰ ਸੱਚੀ ਪ੍ਰੀਤ ਸੱਚਾ ਪਿਆਰ ਕਰਕੇ ਉਹਦੇ ਚਰਨਾਂ ਵਿੱਚ ਓਤ ਓਤ ਹੋ ਗਏ ਸਾਹਿਬ ਕਹਿਣ ਲੱਗੇ ਕਰ ਗਹਿ ਲੀਨੀ ਪਾਰ ਬ੍ਰਹਮ ਹੁਣ ਇਹ ਜਿਹੜਾ ਮਿਲਾਪ ਸੀ ਵਕਤੀ ਨਹੀਂ ਸ਼ਬਦ ਆਇਆ ਕਰ ਕਰ ਦਰ ਤੇ ਹੱਥ ਗਹਿ ਦਰ ਤੇ ਪਕੜ ਕੇ ਕਹਿੰਦੇ ਜਿੰਨਾ ਜੀਵ ਇਸਤਰੀਆਂ ਨੂੰ ਮੇਰੇ ਮਾਲਕ ਨੇ ਹੱਥ ਪਕੜ ਕੇ ਆਪਣੇ ਵੱਲ ਖਿੱਚਿਆ ਕਰ ਗਹਿ ਲੀਨੀ ਪਾਰ ਬ੍ਰਹਮ ਬੌੜ ਨਾ ਵਿਛੜੀਆਂ ਉਹਨਾਂ ਦਾ ਵਿਛੋੜਾ ਪਰਤ ਕੇ ਕਦੀ ਪੈਂਦਾ ਨਹੀਂ ਤੇ ਆਪਾਂ ਫਿਰ ਕਹਾਂਗੇ ਜੀ ਜੇ ਵਿਛੋੜਾ ਨਹੀਂ ਪੈਂਦਾ ਤੇ ਆ ਜਪਣ ਵਾਲੇ ਕਿਵੇਂ ਇੱਥੇ ਆ ਜਾਂਦੇ ਨੇ ਕੀ ਇਹ ਵਿਛੋੜਾ ਨਹੀਂ ਬੜੇ ਸੋਹਣੇ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ ਕਹਿਣ ਲੱਗੇ ਆਉਣ ਆਉਣ ਵਿੱਚ ਬੜਾ ਫਰਕ ਹੈ ਇੱਕ ਕਰਮ ਭੋਗਣ ਆਉਂਦਾ ਤੇ ਇੱਕ ਕਰਮ ਬੰਧੇ ਹੋਏ ਜੀਆਂ ਦਾ ਛੁਟਕਾਰਾ ਕਰਨ ਵਾਸਤੇ ਆਉਂਦਾ ਹਸਪਤਾਲ ਵੀ ਸਾਰੇ ਰੋਗੀ ਥੋੜ੍ਹਾ ਜਾਂਦੇ ਰੋਗੀ ਜਾਂਦੇ ਨੇ ਜਿਸ ਐਮਰਜੈਂਸੀ ਕਮਰੇ ਵਿੱਚ ਇੱਕ ਕੁਰਲਾਤ ਪਾਉਂਦਾ ਰੋਗੀ ਜਾਂਦਾ ਉਸੇ ਦਰਵਾਜ਼ੇ ਵਿੱਚ ਇੱਕ ਡਾਕਟਰ ਵੀ ਜਾਂਦਾ ਹੁਣ ਡਾਕਟਰ ਕੋਈ ਰੋਗੀ ਹੈ ਆਪਾਂ ਕਹਾਂਗੇ ਵੀ ਹਸਪਤਾਲ ਵਿੱਚ ਡਾਕਟਰ ਗਿਆ ਵੀ ਰੋਗੀ ਨਹੀਂ ਇੱਕ ਸਰੀਰ ਦੇ ਰੋਗ ਦੀ ਨਿਵਿਰਤੀ ਕਰਨ ਵਾਲਾ ਵੈਦ ਵੀ ਉੱਥੇ ਪਹੁੰਚਦਾ ਕਰਮਾਂ ਦੇ ਬੱਧੇ ਜੀਵ ਹੁੰਦੇ ਨੇ ਤੇ ਕਰਨੀ ਵਾਲੇ ਕਰਮਾਂ ਤੋਂ ਛੁਟਕਾਰਾ ਕਰਾ ਕੇ ਸਾਈਂ ਦੇ ਚਰਨਾਂ ਵੀ ਜੋੜਨ ਲਈ ਹੁੰਦੇ ਨੇ ਸਾਹਿਬ ਨੇ ਤਾਂ ਹੀ ਬਚਨ ਕਿਹਾ ਕਹਿਣ ਲੱਗੇ ਜੋ ਜਾਣੈ ਇਸ ਸਦਾ ਸੁੱਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਣ ਕਾ ਇਹ ਹੈ ਸਵਾਓ ਸਾਡਾ ਸਵਾਓ ਤਾਂ ਹੋ ਸਕਦਾ ਕਿ ਕਿਰਤ ਕਰਮ ਕੇ ਵਿਛੜੇ ਪਰ ਕਹਿਣ ਲੱਗੇ ਜਨ ਆਵਣ ਕਾ ਇਹ ਹੈ ਸਵਾਓ ਜਨ ਕਹਿ ਸੰਗ ਚਿਤ ਆਵੈ ਨਾਓ ਆਪ ਮੁਕਤ ਉਹਨੂੰ ਕੋਈ ਰੋਗ ਨਹੀਂ ਹੋ ਉਹਦੇ ਤੇ ਕੋਈ ਬੰਧਨ ਨਹੀਂ। ਜੇ ਜੇਲ੍ਹ ਵਿੱਚ ਸਿੱਖਿਆ ਦੇਣ ਜਾ ਰਿਹਾ ਕੈਦੀ ਨੂੰ ਤੇ ਕਹਿ ਰਿਹਾ ਭਲਿਆ ਜੇ ਤੂੰ ਇਹ ਗੁਨਾਹ ਕੀਤਾ ਤੇ ਤੈਨੂੰ ਹੱਥ ਕੜੀਆਂ ਲੱਗੀਆਂ ਨੇ, ਬਾਹਰ ਨਿਕਲ ਕੇ ਜੇ ਚੰਗਾ ਜੀਵਨ ਜੀਏ ਤੇ ਹੱਥ ਕੜੀਆਂ ਟੁੱਟ ਜਾਣ। ਕਹਿਣ ਲੱਗੇ ਪਿਆਰਿਆ ਜਨ ਆਵਣ ਕਾ ਇਹ ਸਵਾਲ ਜਨ ਕੈ ਸੰਗਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਆਇਆ ਹੋਇਆ ਵੀ ਜੁੜਿਆ ਵਿਛੜਿਆ ਨਹੀਂ। ਸਭ ਕਹਿਣ ਲੱਗੇ ਕਰ ਗਿਆ ਲੀਨੀ ਪਾਰ ਬ੍ਰਹਮ ਬੌੜ ਨਾ ਵਿਛੜੀਆ ਬਾਹਰ ਜਾਊ ਲੱਖ ਬੇਰੀਆਂ। ਸਾਹਿਬ ਕਹਿਣ ਲੱਗੇ ਮੈਂ ਲੱਖਾਂ ਵਾਰੀ ਆਪਣੇ ਸੱਜਣ ਤੋਂ ਆਪਣੇ ਸਾਈਂ ਤੋਂ ਕੁਰਬਾਨ ਜਾਵਾਂ। ਹਰ ਸੱਜਣ ਆਵਮ ਆਵਾਹ ਜਿਹੜਾ ਅਪਹੁੰਚ ਹੈ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਉਹਦੇ ਤੋਂ ਵਾਰਨੇ ਬਲਹਾਰਨੇ ਜਾਵਾਂ। ਫਿਰ ਸਾਹਿਬ ਕਹਿੰਦੇ ਨੇ ਇੱਕ ਕੰਮ ਕਰ ਜੇ ਤੂੰ ਕਮਾਈ ਨਹੀਂ ਕਰ ਸਕਦਾ ਸਮਰਪਿਤ ਤਾਂ ਹੋ ਜਾ। ਸ਼ਰਮ ਪਾਈ ਨਾਲ ਆਇਣਾ ਸ਼ਰਮ ਦਰਦ ਇੱਥੇ ਲੱਜਿਆ ਪਈ ਦਰਦ ਹੁੰਦਾ ਡਿੱਗ ਪੈਣਾ। ਕਹਿੰਦੇ ਜਿਹੜੇ ਉਹਦੇ ਦਰ ਤੇ ਡਿੱਗ ਪਏ ਉਹਨੂੰ ਲੱਜਿਆ ਆਉਂਦੀ ਏ ਉਹ ਆਪਣੇ ਦਰ ਤੇ ਡਿੱਗਿਆ ਨੂੰ ਕਿਰਪਾ ਕਰਕੇ ਲੱਖ ਲੈਂਦਾ। ਹਾਂ ਡਿੱਗੀ ਮਾਲਕ ਦੇ ਦਰ ਤੇ ਆਮ ਸੰਸਾਰੀ ਬੰਦੇ ਦੇ ਦਿਨੇ ਭਾਈ ਵੀਰ ਸਿੰਘ ਨੇ ਤਾਂ ਹੀ ਕਿਹਾ ਸੀ ਉਹਨੇ ਇੱਕ ਬਚਨ ਕਿਹਾ ਕਹਿਣ ਲੱਗੇ ਦਰ ਝੱਠਿਆਂ ਦੇ ਗੁਣਾਂ ਦੀ ਕਦਰ ਨਾ ਪੈਂਦੀ ਯਾਰ। ਕਹਿੰਦਾ ਮਿੱਤਰਾ ਕਿਸੇ ਬੰਦੇ ਦੇ ਦਰ ਤੇ ਡਿੱਗੇਗਾ ਜਿੰਨਾ ਮਰਜ਼ੀ ਗੁਣਵਾਨ ਹੋਵੇ ਤੇਰੀ ਰੱਤੀ ਕੀਮਤ ਨਹੀਂ ਹੋ ਪੈਣੀ। ਗੱਲ ਪਏ ਫੁਲਹਾਰ ਦੀ ਭਾਖੇ ਭਾਸ਼ੇ ਨਾ ਮਹਿਕਾਰ ਫੁੱਲ ਉਹੀ ਚੰਗਾ ਲੱਗਦਾ ਜਿਹੜਾ ਟਾਹਣੀ ਨਾਲ ਲੱਗਾ ਹੈ ਪਰ ਜੇ ਕਿਤੇ ਤੋੜ ਕੇ ਗਲੇ ਦਾ ਹਾਰ ਬਣਾ ਲੈ ਦੋ ਘੜੀਆਂ ਬਾਅਦ ਉਹਦੀ ਮਹਿਕ ਵੀ ਜਾਂਦੀ ਰਹਿੰਦੀ। ਗੱਲ ਤਾਂ ਬੋਲਦੀ ਕਿ ਮਹਿਕ ਜੇ ਟੱਠਣਾ ਹੀ ਤੇ ਸਾਈਂ ਦੇ ਦਰ ਤੇ ਟੱਠੀ ਤੇ ਫਿਰ ਇੱਕ ਬੇਨਤੀ ਕਰੀ ਮੇਰੇ ਮਾਲਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਜੇ ਟੱਠਣੀ ਤੇ ਬੇਨਤੀ ਕਰੀ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਾ ਮੇਰੇ। ਸ਼ਰਮ ਪਾਈ ਨਾਰਾਇਣਾ ਨਾਨਕ ਦਰ ਪਈਆਂ ਜਿਹੜੇ ਉਹਦੇ ਦਰ ਤੇ ਡਿੱਗ ਪਏ ਤੇ ਡਿੱਗ ਕੇ ਜਿੰਨਾ ਕਿਆ ਮਾਲਕ ਦਰ ਮੰਨਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਬਾਹਰ। ਸਾਹਿਬ ਕਹਿਣ ਲੱਗੇ ਡਿੱਗਿਆ ਹੋਇਆ ਦੀ ਉਹ ਲਾਜ ਰੱਖਦਾ ਤੇ ਹਜ਼ੂਰ ਕਹਿਣ ਲੱਗੇ ਫਿਰ ਜਿਹੜੇ ਡਿੱਗ ਪਏ ਜਿਨ੍ਹਾਂ ਤੇ ਰੱਬ ਦੀ ਰਹਿਮਤ ਹੋ ਜਾਏ ਪੋਕ ਸੁਹੰਦਾ ਸਰਬ ਸੁੱਖ ਪੋਕ ਦਾ ਮਹੀਨਾ ਉਹਦੇ ਲਈ ਸੁੱਖਾਂ ਵਾਲਾ ਹਰ ਸੁੱਖ ਉਹਦੇ ਕੋਲ ਜਿਸ ਬਖਸ਼ੇ ਦੇ ਪਰਵਾਹ ਜਿਹਨੂੰ ਮੇਰਾ ਦੇ ਪ੍ਰਵਾਹ ਵਾਹਿਗੁਰੂ ਬਖਸ਼ਦਾ ਤੇ ਬਖਸ਼ਦਾ ਉਹਨੂੰ ਜੇ ਜਿਹੜਾ ਦਰ ਤੇ ਟੈਪ ਹੈ। ਡਿੱਗਣ ਦਾ ਮਤਲਬ ਹੀ ਇਹ ਵੇ ਆਪਣਾ ਆਪ ਸਮਰਪਿਤ ਕਰ ਦੇ। ਇੱਕ ਦਿਨ ਗੁਰਮੁਖਾਂ ਨਾਲ ਬੈਠਿਆ ਵਿਚਾਰ ਚੱਲੀ ਇੱਕ ਸੂਫੀ ਦੇ ਜੀਵਨ ਵਿੱਚ ਬੜੀ ਸੋਹਣੀ ਘਟਨਾ ਆਈ। ਕਹਿੰਦੇ ਕੋਈ ਗਿਆਨਵਾਨ ਚਰਚਾ ਪੈ ਕਰਨ ਤੇ ਆਪਾਂ ਸਭ ਨੂੰ ਪਤਾ ਵੀ ਤੋਤਾ ਜਿਹੜਾ ਉਹ ਵੀ ਬੋਲਦਾ ਜੀ ਆਇਆਂ ਨੂੰ ਬੋਲਦਾ ਰਾਮ ਰਾਮ ਬੋਲਦਾ। ਕਹਿੰਦੇ ਉਹ ਤੋਤਾ ਇੰਨਾ ਕੁਛ ਸਿਖਾਇਆ ਸੀ ਕਿ ਪਿੰਜਰੇ ਵਿੱਚ ਬੈਠਾ ਹੋਇਆ ਨਾ ਜਦੋਂ ਗੋਸ਼ਟ ਹੋਣੀ ਵਿੱਚ ਹੰਗਾਰਾ ਭਰਦਾ ਸੀ ਗੋਸ਼ਟੀ ਹੋਈ ਪਿੰਜਰਾ ਪਿੰਜਰੇ ਵਿੱਚ ਤੋਤਾ ਤੇ ਗੋਸ਼ਟੀ ਵਿੱਚ ਕਿਸੇ ਸੱਜਣ ਨੇ ਕਹਿ ਦਿੱਤਾ ਵੀ ਫਲਾਣੇ ਦਰਿਆ ਦੇ ਕੋਲ ਨਾ ਇੱਕ ਕਰਮੀ ਵਾਲਾ ਸਾਧੂ ਆਇਆ। ਉਹ ਤੋਤਾ ਕਹਿੰਦਾ ਮਜ਼ਾਕ ਵਿੱਚ ਹੀ ਕਿ ਕਿਰਪਾ ਕਰੀ ਜੇ ਉਹ ਸਾਧੂ ਫਿਰ ਬੰਧਨ ਕੱਟਣ ਵਾਲਾ ਹੋਣਾ ਉਹਨੂੰ ਪੁੱਛੀ ਮੇਰਾ ਵੀ ਬੰਧਨ ਕਦੀ ਕੱਟਿਆ ਜਾਏਗਾ ਕਿ ਨਹੀਂ ਮੇਰਾ ਪਿੰਜਰਾ ਕਦੀ ਮੈਂ ਮੁਕਤ ਹੋ ਸਕਣਾ ਕਿ ਨਹੀਂ। ਉਹਨੇ ਕਿਹਾ ਚੱਲ ਵੀ ਤੇਰੇ ਬਾਰੇ ਵੀ ਪੁੱਛ ਲੈ ਤੇ ਕੋਈ ਅਪਕਥ ਨਹੀਂ ਤੋਤਾ ਬੋਲਦਾ ਸਾਨੂੰ ਸਭ ਨੂੰ ਪਤਾ। ਉਹ ਕਹਿਣ ਲੱਗੇ ਉਹ ਗਿਆ ਫਕੀਰ ਦੇ ਕੋਲ ਤੇ ਫਕੀਰ ਉਦੋਂ ਨਹਾਉਂਦਾ ਪਿਆ ਸੀ ਦਰਿਆ ਦੇ ਕਿਨਾਰੇ ਜਦੋਂ ਨਹਾਏ ਪਿਆ ਤੇ ਉਹਨੇ ਪੁੱਛਿਆ ਕਹਿਣ ਲੱਗਾ ਤੋਤਾ ਪੁੱਛਦਾ ਸੀ ਵੀ ਮੇਰੇ ਬੰਧਨ ਕੱਟੇ ਜਾ ਸਕਦੇ ਨੇ। ਕਹਿੰਦੇ ਇੰਨੀ ਗੱਲ ਸੁਣਦਿਆਂ ਸ਼ਕੀਰ ਸਾਹਿਬ ਫਕੀਰ ਜਿਹੜਾ ਉਹ ਜ਼ਮੀਨ ਤੇ ਡਿੱਗ ਪਿਆ ਕੁਝ ਕਹਿੰਦੇ ਨੇ ਸੱਜਣ ਡਿੱਗਦਾ ਪਾਣੀ ਵਿੱਚ ਡਿੱਗ ਪਿਆ। ਸਿਰਫ ਇੰਨੀ ਗੱਲ ਸੁਣੀ ਤੋਤਾ ਕਹਿੰਦਾ ਮੇਰੇ ਬੰਧਨ ਕੱਟੇ ਜਾਣਗੇ ਕਹਿੰਦਿਆਂ ਸਾਰੋ ਜ਼ਮੀਨ ਤੇ ਡਿੱਗਿਆ ਬੇਹੋਸ਼ ਹੋ ਗਿਆ ਫਕੀਰ। ਉਹਨੇ ਸੋਚਿਆ ਵੀ ਇਹ ਮੈਂ ਨਹੀਂ ਪੁੱਛ ਲਿਆ ਪਰ ਚੁੱਪ ਕਰਕੇ ਆ ਗਿਆ। ਤੋਤਾ ਹੁੰਦਿਆਂ ਪੁੱਛਦਾ ਕਿ ਮੇਰੇ ਬਾਰੇ ਪੁੱਛਿਆ ਸੀ। ਉਹ ਕਹਿੰਦਾ ਪੁੱਛਣਾ ਤੇ ਕੀ ਪੁੱਛ ਕੇ ਸਿਆਪਾ ਪਾ ਲਿਆ ਮੈਂ ਸਿਰਫ ਇੰਨੀ ਪੁੱਛਿਆ ਸੀ ਵੀ ਪਿੰਜਰੇ ਤੋਂ ਕਿਵੇਂ ਮੁਕਤੀ ਮਿਲੇਗੀ। ਉਹ ਸੁਣਦਿਆਂ ਸਾਰ ਡਿੱਗ ਪਿਆ ਜ਼ਮੀਨ ਤੇ ਉਹ ਤੇ ਬੇਹੋਸ਼ ਹੋ ਗਿਆ। ਜਦੋਂ ਤੋਤੇ ਨੇ ਸੁਣਿਆ ਇੱਕੋ ਦਮ ਉਹ ਪਿੰਜਰੇ ਵਿੱਚ ਡਿੱਗ ਪਿਆ ਤੋਤਾ ਪਿੰਜਰੇ ਵਿੱਚ ਡਿੱਗ ਪਿਆ। ਉਹ ਸੱਜਣ ਦੱਸਣ ਵਾਲਾ ਕਹਿੰਦਾ ਵੀ ਕੰਮ ਖਰਾਬ ਉੱਧਰ ਗਿਆ ਉਹ ਡਿੱਗ ਪਿਆ ਇੱਧਰ ਗਿਆ ਇਹ ਡਿੱਗ ਪਿਆ। ਉਹ ਫਿਰ ਨਾਲ ਦੇ ਕਹਿੰਦੇ ਨੇ ਮਰ ਗਿਆ ਇਹਨੂੰ ਪਿੰਜਰੇ ਚੋਂ ਬਾਹਰ ਕੱਢੋ। ਉਹ ਪਿੰਜਰਾ ਖੋਲ ਕੇ ਬਾਹਰ ਕੱਢਿਆ ਤੋਤਾ ਉੱਡ ਗਿਆ। ਕਹਿਣ ਲੱਗਾ ਰਮਜ ਉਹਨੇ ਪਾਈ ਸੀ ਸੱਜਣਾ ਜੇ ਮੁਕਤ ਹੋਣੇ ਮਰਨ ਦੀ ਜਾਂਚ ਸਿੱਖ ਲੈ ਜੇ ਡਿੱਗੇ ਨਾ ਤਾਂ ਤੈਨੂੰ ਛੱਡਣਾ ਕਿਸੇ ਨੇ ਤਾਂ ਨਹੀਂ ਕਿਸੇ ਛੱਡਣਾ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੇ ਤਰਨਾ ਹੀ ਤੇ ਡੁੱਬਣ ਦੀ ਜਾਂਚ ਸਿੱਖ ਮਰਨ ਦੀ ਜਾਂਚ ਸਿੱਖ ਜੇ ਜਿਹੜੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।